ਕੁਝ ਸੰਗਤਾਂ ਵਡਭਾਗੀ ਹਨ, ਮੁਬਾਰਕ ਹਨ, ਜਿਹੜੀਆਂ ਪਹਿਲੇ ਦਿਨ ਤੋਂ ਇਸ ਸਾਰੇ ਲੜੀਵਾਰ ਪ੍ਰੋਗਰਾਮ ਨੂੰ ਸੁਣ ਰਹੀਆਂ ਹਨ। ਪਰ ਅਸੀਂ ਪਹਿਲੇ ਦਿਨ ਆਪਣੇ ਸਾਰੇ ਟੌਪਿਕ ਦੀ ਪ੍ਰੀਫੇਸ ਭੂਮਿਕਾ ਸਮਝਣ ਦਾ ਯਤਨ ਕੀਤਾ ਸੀ ਕਿ ਸੋਹਿਲਾ ਬਾਣੀ ਕੀ ਹੈ, ਇਹ ਲੜੀਵਾਰ ਪੰਜ ਸ਼ਬਦਾਂ ਦੀ ਆਪਸ ਵਿੱਚ ਸਾਂਝ ਕੀ ਹੈ। ਇਹ ਬਾਣੀ ਦੀ ਬਣਤਰ ਵਿੱਚ ਦੇਖੋ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਸ਼ਬਦ ਦੋ ਵਾਰੀ ਆਏ ਨੇ। ਅਸੀਂ ਇਹ ਵੀ ਸਮਝਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਆਪਣੇ ਆਪਣੇ ਰਾਗ ਦੇ ਟੌਪਿਕ ਥੱਲੇ ਵੀ ਸ਼ਬਦ ਹਨ, ਇਸ ਕਰਕੇ ਸੋਹਿਲਾ ਬਾਣੀ ਦੇ ਸ਼ਬਦਾਂ ਨੂੰ ਪੰਜਾਂ ਨੂੰ ਸਮਝਣ ਵਾਸਤੇ ਸੋਹਿਲੇ ਦੀ ਆਪਣੇ ਆਪ ਵਿੱਚ ਗੁਰੂ ਪਾਤਸ਼ਾਹ ਨੇ ਜਿਹੜੀ ਇਹ ਲੜੀ ਪਰੋਤੀ ਹੈ, ਇਸ ਲੜੀ ਦੇ ਈਚ ਇੰਡੀਵਿਜੁਅਲ ਸ਼ਬਦ ਦੇ ਰਹਾਉ ਨੂੰ ਲੈ ਕੇ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਦੁਬਾਰਾ ਆਇਆ ਆਪਣੇ ਆਪਣੇ ਰਾਗ ਗੌੜੀ ਵਿੱਚ ਜਾਂ ਰਾਗ ਆਸਾ ਵਿੱਚ, ਉੱਥੋਂ ਉਹਨਾਂ ਦੇ ਲੜੀਵਾਰ ਟੌਪਿਕ ਨੂੰ ਸਮਝ ਕੇ ਇੱਥੇ ਜਦੋਂ ਅਸੀਂ ਅਰਥਾਂ ਨੂੰ ਢੁਕਾਇਆ ਤਾਂ ਅਰਥ ਕੁਛ ਹੋਰ ਬਣ ਰਹੇ ਨੇ। ਜੇ ਇਕੱਲਿਆਂ ਇਸ ਨੂੰ ਚੁੱਕ ਕੇ ਪੜ੍ਹਿਆ ਤਾਂ ਕੋਈ ਨਾ ਕੋਈ ਭੁਲੇਖਾ ਜਾਂ ਟਪਲਾ ਲੱਗ ਜਾਂਦਾ ਹੈ ਜਾਂ ਲੱਗ ਜਾਂਦਾ ਸੀ। ਸੋ ਆਓ ਅੱਜ ਅਸੀਂ ਉਸੇ ਲੜੀ ਅਨੁਸਾਰ ਥੋੜ੍ਹਾ ਜਿਹਾ ਰੀਕੈਪ ਕਰ ਲਈਏ। ਪਹਿਲੇ ਦਿਨ ਅਸੀਂ ਸਮਝਿਆ ਕਿ ਦੁਨੀਆ ਸੋਹਿਲਾ ਗਾਉਂਦੀ ਸੀ, ਗੁਰੂ ਨਾਨਕ ਪਾਤਸ਼ਾਹ ਤੋਂ ਕਈ ਸੌ ਸਾਲ ਪਹਿਲਾਂ ਤੋਂ ਗਾ ਰਹੀ ਸੀ ਦੁਨੀਆ। ਜਦੋਂ ਕੁੜੀ ਦਾ ਵਿਆਹ ਹੁੰਦਾ ਉਹਦੇ ਘਰ ਵਾਲੇ ਸੋਹਿਲੇ ਦੇ ਗੀਤ ਗਾਉਂਦੇ ਨੇ, ਉਹਨਾਂ ਨੂੰ ਸੁਹਾਗ ਦੇ ਸੋਹਿਲੇ ਦੇ ਗੀਤ ਕਹਿੰਦੇ ਨੇ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਗਾਉਂਦਿਆਂ ਇਹ ਮਨੁੱਖ ਤੋਂ ਡਰਦਾ ਰਹਿੰਦਾ, ਮਤੇ ਕੁੜੀ ਸੁਖੀ ਨਾ ਵੱਸੇ, ਮਤੇ ਉਹਦਾ ਪਤੀ ਠੀਕ ਨਾ ਰੱਖੇ, ਮਤੇ ਉਹਦੀ ਸੱਸ ਕੁਛ ਕਵੇ, ਪਤਾ ਨਹੀਂ ਖਾਣ ਨੂੰ ਮਿਲੇਗਾ ਕਿ ਨਹੀਂ, ਅਨੇਕਾਂ ਕਿਸਮਾਂ ਦੇ ਡਰ ਤੈਨੂੰ ਰਹਿੰਦੇ ਨੇ। ਇਸ ਕਰਕੇ ਤੂੰ ਸੋਹਿਲਾ ਜੇ ਗਾਉਣਾ ਹੀ ਹੈ ਤਾਂ ਨਿਰਭਉ ਕਾ ਸੋਹਿਲਾ ਗਾ, ਨਿਡਰ ਨਿਰਭੈ ਅਵਸਥਾ ਪ੍ਰਾਪਤ ਕਰਨ ਵਾਲਾ, ਤਾਂ ਕਿ ਤੈਨੂੰ ਰੱਬ ਜੀ ਦਾ ਮਿਲਨ ਸੁਹਾਗ ਪ੍ਰਾਪਤ ਵੀ ਹੋ ਜਾਏ, ਘਰ ਵਾਰ ਪਾਇਆ ਨਾਰੀ ਵੀ ਹੋ ਜਾਏ, ਤੈਨੂੰ ਹਿਰਦੇ 'ਚ ਹੀ ਰੱਬ ਜੀ ਦੇ ਨਾਲ ਮਿਲਨ ਹੋ ਕੇ ਤੇਰਾ ਸੁਹਾਗ ਵੀ ਬਣਿਆ ਰਹੇ ਅਤੇ ਤੈਨੂੰ ਡਰ ਵੀ ਨਾ ਲੱਗੇ। ਡਰ ਕਿਉਂ ਨਾ ਲੱਗੇ? ਕਿਉਂਕਿ ਡਰ ਦੇ ਕਾਰਨ ਤੇਰਾ ਰੱਬ ਜੀ ਨਾਲ ਮੇਲ ਮਿਲਾਪ ਨਹੀਂ ਹੋ ਸਕਦਾ। ਅਤੇ ਰੱਬ ਜੀ ਨਿਰਭਉ ਹਨ, ਰੋਜ਼ ਸੁਬਹ ਜਪਜੀਤ ਪੜ੍ਹਦੇ ਹਾਂ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ, ਰੱਬ ਜੀ ਤੁਸੀਂ ਨਿਰਭਉ ਪਰ ਮੈਂ ਡਰਦਾ ਰਹਿੰਦਾ, ਤੇ ਫਿਰ ਸਾਂਝ ਨਹੀਂ ਹੋ ਸਕਦੀ। ਕਦੇ ਸਾਂਝ ਹੋ ਸਕਦੀ ਹੈ, ਉਹਦੀ ਯੂਨਿਟ ਵੱਖਰੀ ਸਾਡੀ ਯੂਨਿਟ ਵੱਖਰੀ, ਉਹਦੇ ਖਿਆਲ ਵੱਖਰੇ, ਉਹਦੀ ਪਰਸਨੈਲਿਟੀ ਉਹਦੀ ਸ਼ਖਸੀਅਤ ਵੱਖਰੀ ਸਾਡੀ ਵੱਖਰੀ, ਸਾਡਾ ਮੇਲ ਨਹੀਂ ਹੋ ਸਕਦਾ ਨਾ। ਅਸੀਂ ਕਹੀ ਜਾ ਰਹੇ ਹਾਂ ਤੂੰ ਨਿਰਭਉ ਹੈ ਪਰ ਮੈਂ ਡਰਪੋਕ ਹਾਂ, ਫਿਰ ਸਾਂਝ ਨਹੀਂ ਹੋ ਸਕਦੀ। ਜੇਕਰ ਕੋਈ ਕਿਸੇ ਨੂੰ ਪੁੱਛੇ ਤੇਰਾ ਨਾਂ ਕੀ, ਆਖੇ ਸ਼ੇਰ ਸਿੰਘ, ਪਿਓ ਦਾ ਨਾਂ ਸ਼ਮਸ਼ੇਰ ਸਿੰਘ, ਦਾਦੇ ਦਾ ਨਾਂ ਬੱਬਰ ਸ਼ੇਰ ਸਿੰਘ, ਤੇਰਾ ਨਾਂ ਜੇ ਸ਼ੇਰ ਸਿੰਘ ਹੈ, ਬੱਬਰ ਸ਼ੇਰ ਸਿੰਘ ਦਾ ਪੋਤਰਾ ਹੈ, ਤਾਂ ਤੂੰ ਇੱਥੇ ਖਲੋਤਾ ਕਿਉਂ ਹੈ, ਕੰਬਦਾ ਕਿਉਂ ਪਿਆ, ਇਹ ਸਾਹਮਣੇ ਬਿੱਲੀ ਖੜੀ ਹੈ, ਡਰਪੋਕ ਹੈ, ਕਾਕੇ ਨੂੰ ਨਜ਼ਰ ਨਾ ਲੱਗ ਜਾਏ ਕਾਲਾ ਟਿੱਕਾ ਲਾ ਦਈਏ, ਡਰਪੋਕ ਹੈ, ਮਕਾਨ ਨੂੰ ਨਜ਼ਰ ਨਾ ਲੱਗ ਜਾਏ ਬਾਹਰ ਨਜ਼ਰ ਵੱਟੂ ਬੰਨ ਦਈਏ, ਡਰਪੋਕ ਹੈ, ਘਰੋਂ ਨਿਕਲਣ ਵੇਲੇ ਅੱਗੋਂ ਹੋ ਕੇ ਮਿਲੋ, ਡਰਪੋਕ ਹੈ, ਨਿੱਕੀ 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 ਗੱਲਾਂ 'ਤੇ ਤੂੰ ਡਰਦਾ ਰਹਿੰਦਾ, ਅੱਜ ਇਮਤਿਹਾਨ ਹੈ, ਇਹ ਨਾ ਹੋ ਜਾਏ, ਬਦਸਗਣੀ ਨਾ ਹੋ ਜਾਏ, ਇਹ ਨਾ ਹੋ ਜਾਏ, ਸ਼ਗਨ ਅਪਸ਼ਗਨ ਦੇ ਚੱਕਰਾਂ 'ਚ ਰਹਿੰਦਾ, ਤੂੰ ਨਿਰਭਉ ਰੱਬ ਜੀ ਨਾਲ ਵਿਆਹ ਕਰਾ ਲੈ ਅਤੇ ਨਿਰਭਉ ਜਾ, ਨਿਰਭਉ ਜਪੈ ਸਗਲ ਭਉ ਮਿਟੈ। ਅਤੇ ਇਹਦੇ ਵਿੱਚ ਕੁੜੀ ਦੇ ਘਰ ਜਦੋਂ ਉਸ ਦਾ ਸਾਹਾ ਲਿਖਿਆ ਮੁਤਾਬਕ ਮੁੰਡੇ ਦੇ ਨਾਲ ਆਨੰਦ ਕਾਰਜ ਦਾ ਮਹੂਰਤ ਪੱਕਾ ਕੀਤਾ ਜਾਂਦਾ, ਗੁਰੂ ਪਾਤਸ਼ਾਹ ਕਹਿੰਦੇ ਨੇ ਉਸੇ ਪ੍ਰਤੀਕ ਨੂੰ ਵਰਤ ਕੇ ਤੂੰ ਸਤਸੰਗਤ ਦਾ ਮਹੂਰਤ ਮਿਸ ਨਾ ਕਰ, ਸਤਸੰਗਤ ਦਾ ਜਿਹੜਾ ਸਾਹਾ ਲਿਖਿਆ ਹੋਇਆ ਤੈਨੂੰ ਮੌਜੂਦ ਪ੍ਰਾਪਤ ਹੈ, ਸੱਚ ਦੀ ਸੰਗਤ ਨੂੰ ਮਿਸ ਨਾ ਕਰ। ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਤੇਲ ਕੀ ਹੈ, ਬਿਨ ਤੇਲ ਦੀਵਾ ਕਿਉਂ ਜਲੈ, ਇਹ ਚਾਨਣ ਦਾ ਦੀਵਾ ਨਹੀਂ ਜਗ ਸਕਦਾ, ਤੇਲ ਪਾਉਣਾ ਪਏਗਾ, ਤੇਲ ਕੀ ਹੈ, ਗਿਆਨ, ਸਤਿਗੁਰ, ਗੁਰੂ ਦੀ ਮੱਤ ਦਾ ਤੇਲ ਪਾ ਲੈ। ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਉਹਦੇ ਸਿਰ 'ਤੇ ਤੇਲ ਪਾਉਂਦੀਆਂ ਨੇ ਜਦੋਂ ਕੁੜੀ ਦਾ ਵਿਆਹ ਹੁੰਦਾ ਨਾ, ਤਾਂ ਉਹ ਕਹਿੰਦੇ ਅੱਜ ਕੁਆਰ ਧੋਤੀ ਪਾਉਣ ਜਾ ਰਿਹਾ, ਪਤਾ ਨਹੀਂ ਕੀ ਲਫ਼ਜ਼ ਹੈ ਜੀ, ਕੋਰੀ ਧੋਤੀ ਪਾਉਣ ਜਾ ਰਿਹਾ, ਮੁੰਡੇ ਵਾਲੇ ਪਾਉਣ ਜਾ ਰਹੇ ਨੇ, ਉਧਰੋਂ ਕੁੜੀ ਦੇ ਘਰ ਵਾਲੇ, ਉਹਦੀਆਂ ਮਾਵਾਂ ਧੀਆਂ ਭੈਣਾਂ ਰਿਸ਼ਤੇਦਾਰ ਜਿੰਨੇ ਵੀ ਜੋ ਕੁਛ ਵੀ ਉਹਨਾਂ ਦੇ ਘਰ ਵਿੱਚ ਹਨ ਨੇ, ਉਹ ਸਾਰੇ ਉਹਦੇ ਸਿਰ 'ਤੇ ਤੇਲ ਪਾ ਰਹੀਆਂ ਹੁੰਦੀਆਂ। ਗੁਰੂ ਪਾਤਸ਼ਾਹ ਇਹ ਪ੍ਰਤੀਕ ਵਰਤ ਕੇ ਸਿਰ 'ਤੇ ਤੇਲ ਪਾ ਰਹੇ ਨੇ, ਅੱਛਾ ਤੂੰ ਆਪਣੇ ਦਿਮਾਗ ਰੂਪੀ ਇਸ ਆਕਾਸ਼ ਵਿੱਚ, ਇਸ ਗਗਨ ਵਿੱਚ, ਇਸ ਅਕਲ ਇੱਕ ਸੁਰਤ ਵਿੱਚ ਨਾ ਗੁਰੂ ਦੇ ਗਿਆਨ ਦਾ ਤੇਲ ਪਾ ਲੈ, ਤਾਂ ਕਿ ਹੋ ਜਾਏ, ਦਿਓ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ, ਚੰਗੀ ਮੱਤ ਦਿਓ ਤਾਂ ਕਿ ਰੱਬ ਜੀ ਨਾਲ ਮੇਲ ਮਿਲਾਪ ਹੋ ਜਾਏ। ਦਿਓ ਸੱਜਣ ਸੀਸੜੀਆਂ ਜੋ ਵੈ ਸਾਹਿਬ ਸਿਉਮੇਰ ਘਰ ਘਰ ਇਹੋ ਪਾਹੋਚਾ। ਅਸੀਂ ਇਹਨੂੰ ਬਿੰਦੀ ਲਾ ਕੇ ਜਦੋਂ ਉਚਾਰਨ ਕਰਦੇ ਨਾ ਪਹੁੰਚਾ ਬਣ ਜਾਂਦਾ, ਪਹੁੰਚਾ ਨਹੀਂ ਆ ਪਾਹੋਚਾ, ਪਾਹੋਚਾ ਬਿੰਦੀ ਨਹੀਂ ਉਚਾਰਨ ਕਰਨੀ। ਪਹੁੰਚਾ ਹੁੰਦਾ ਪੈਗਾਮ, ਸੁਣਿਆ ਹਰ ਘਰ ਵਿੱਚ ਸੁਣਿਆ, ਦਿੱਤਾ ਜਾ ਰਿਹਾ, ਅਵੇਲੇਬਲ ਹੈ ਤੇਰੇ ਹਿਰਦੇ ਅੰਤਰ ਆਤਮੇ ਵਿੱਚ, ਰੱਬ ਜੀ ਵਸਦੇ ਨੇ, ਤੈਨੂੰ ਸੁਣਿਆ ਦਿੰਦੇ ਨੇ, ਤੈਨੂੰ ਸੁਣਿਆ ਦਿੱਤਾ ਜਾ ਰਿਹਾ। ਸੱਜੜੇ ਨਿਤ ਪਵਨ, ਜਦੋਂ ਅਸੀਂ ਕੋਈ ਗਲਤ ਕੰਮ ਕਰਨ ਲੱਗਦੇ ਹਾਂ ਨਾ ਤਾਂ ਅੰਦਰੋਂ ਆਵਾਜ਼ ਆਉਂਦੀ ਹੈ, ਸੱਜੜੇ ਨਿਤ ਪਵਨ ਘਰ ਘਰ ਇਹ ਪਾਹੋਚਾ, ਹਰ ਘਰ ਵਿੱਚ ਸੁਣਿਆ ਹੈ ਭੈੜਾ ਕੰਮ ਹੈ ਨਾ ਕਰ, ਇਹ ਗੱਲ ਵੱਖਰੀ ਹੈ, ਜਾ ਮੈਂ ਤੈਨੂੰ ਸੁਣਦਾ ਹੀ ਨਹੀਂ। ਅਸੀਂ ਉਸਨੂੰ ਅਸੀਂ ਅੰਤਰ ਆਤਮੇ ਦੀ ਆਵਾਜ਼ ਨੂੰ ਬੰਦ ਕਰ ਦਿੰਦੇ ਹਾਂ। ਹਰ ਹਿਰਦੇ ਵਿੱਚ ਰੱਬ ਜੀ ਬੈਠੇ ਨੇ, ਹਰ ਹਿਰਦੇ ਵਿੱਚ ਸੱਚ ਦਾ ਪੈਗਾਮ ਦਿੱਤਾ ਜਾਂਦਾ, ਕੋਈ ਮਨੁੱਖ ਚੋਰ ਨਹੀਂ ਹੈ, ਕੋਈ ਮਨੁੱਖ ਭੈੜਾ ਨਹੀਂ ਹੈ, ਇਹ ਗੱਲ ਵੱਖਰੀ ਹੈ ਕਿ ਉਹ ਸੁਣਦਾ ਨਹੀਂ, ਸੁਣੀ ਨੂੰ ਅਣਸੁਣੀ ਕਰ ਦਿੰਦਾ। ਜਿਵੇਂ ਆਮ ਤੌਰ 'ਤੇ ਕਿਹਾ ਜਾਂਦਾ ਨਾ ਕਿ ਉਹ ਨੌਕਰਾਣੀ ਨੂੰ ਰੱਖਿਆ, ਉਹਨੇ ਉਹਨੂੰ ਕਿਹਾ ਤੇਰੀ ਤਨਖਾਹ, ਆਖੇ ਮੇਰੀ ਤਨਖਾਹ ਮੈਂ 2000 ਲੈਣੀ ਹੈ ਅਤੇ ਮੈਂ ਤੁਹਾਨੂੰ ਉਹ ਜੋ ਕਹੋਗੇ ਸਾਰੇ ਕੰਮ ਕਰਾਂਗੀ। ਤਾਂ ਉਹ ਸਿਠਾਣੀ ਕਹਿੰਦੀ ਹੈ ਬਈ ਗੱਲ ਸੁਣ, ਮੈਂ ਤੈਨੂੰ ਦੱਸ ਦਿਆਂ, ਮੈਂ ਸਾਰੀ ਤਨਖਾਹ ਦਿਆਂਗੀ ਜਿੰਨਾ ਮੰਗਦੀ ਹੈ, ਜੋ ਕੁਛ ਕਰੇਂਗੀ ਸਭ ਕੁਛ, ਪਰ ਮੇਰੀ ਸ਼ਰਤ ਇੱਕ ਹੈ, ਮੈਨੂੰ ਨਾ ਬਹੁਤਾ ਬੁਲਾਉਣ ਦੀ ਆਦਤ ਨਹੀਂ ਹੈ, ਮੈਂ ਇੱਕ ਵਾਰੀ ਬੁਲਾਵਾਂ ਆ ਜਾਈ ਵਰਨਾ ਨੌਕਰੀ ਤੋਂ ਆਊਟ। ਤਾਂ ਉਹ ਕਹਿੰਦੀ ਹੈ ਜੀ ਮੈਂ ਤੁਹਾਡੀਆਂ ਸਾਰੀਆਂ ਸ਼ਰਤਾਂ ਮੰਨਾਂਗੀ, ਜੋ ਕਹੋਗੇ ਅੱਧੀ ਰਾਤ ਜਾਗਣ ਨੂੰ ਕਹੋਗੇ ਉਹ ਵੀ ਕਰਾਂਗੀ, ਸਾਰੇ ਕੰਮ ਕਰਾਂਗੀ, ਪਰ ਮੇਰੀ ਵੀ ਗੱਲ ਸੁਣ ਲਓ, ਮੈਂ ਇੱਕ ਵਾਰੀ ਸੁਣਦੀ ਕੋਈ ਨਹੀਂ। ਅਸੀਂ ਉਹੀ ਨੌਕਰਾਣੀ ਹਾਂ, ਸੁਣਦੇ ਹੀ ਨਹੀਂ। ਕਈ ਸੱਜਣ ਮੈਨੂੰ ਕਹਿੰਦੇ ਨੇ ਗੁਰਦੁਆਰੇ 'ਚ ਹਾਸੋਹੀਣੀ ਗੱਲਾਂ ਸੁਣਾਇਆ ਕਰੋ, ਇਹ ਹਾਸੋਹੀਣੀ ਆਪਣੇ 'ਤੇ ਟੁਕਾਣੀ ਹੈ, ਆਪਣੇ 'ਤੇ ਹੱਸਣਾ ਹੈ ਤਾਂ ਕਿ ਸਮਝ ਆ ਜਾਏ ਮੈਂ ਕੀ ਕਰ ਰਿਹਾ। ਅਸੀਂ ਉਹੀ ਨੌਕਰਾਣੀ ਵਾਂਗੂ ਸੁਣਦੇ ਨਹੀਂ। ਸੱਦੜੇ ਨਿਤ ਪਵਨ, ਜਿਹੜਾ ਸੱਦਾ ਦਿੰਦੇ ਨਾ ਸੱਦਣ ਆਰਾ ਸਿਮਰੀ ਹੈ, ਨਾਨਕ ਸੇਦੇ ਆਵਨ ਤਾਂ ਕਿ ਉਹ ਵਾਲੇ ਦਿਨ ਉਹ ਵਾਲੇ ਪਲ ਤੇਰੇ ਜੀਵਨ ਵਿੱਚ ਆ ਸਕਣ, ਆ ਸਕਦੇ ਨੇ, ਆ ਜਾਂਦੇ ਨੇ। ਸੱਦੜੇ ਨਿਤ ਪਵਨ, ਨਾਨਕ ਸੇਦੇ ਆਵਨ ਕਿਰਿਆ ਹੈ ਤਾਂ ਕਿ ਉਹ ਦਿਨ ਉਹ ਪਲ ਆ ਜਾਏ। ਜਿਵੇਂ ਕੋਈ ਕੁਆਰਾ ਰਹਿ ਜਾਏ ਨਾ, ਕਹਿੰਦਾ ਹਾਏ ਸਾਡਾ ਪਤਾ ਨਹੀਂ ਕਦੋਂ ਵਿਆਹ ਹੋਏਗਾ, ਸਾਡੇ ਪਤਾ ਨਹੀਂ ਕਦੋਂ ਦਿਨ ਫਿਰਨਗੇ, ਸਾਡੇ ਪਤਾ ਨਹੀਂ ਕਦੋਂ ਉਹ ਸੁਲੱਖਣੀ ਘੜੀ ਆਏਗੀ, ਉਹ ਪਲ ਆਏਗਾ ਜਦੋਂ ਸਾਡਾ ਵੀ ਵਿਆਹ ਹੋਏਗਾ। ਇੰਝ ਕਹਿੰਦੇ ਆ ਨਾ, ਜਾਂ ਸਾਡੇ ਕਾਕੇ ਦਾ ਪਤਾ ਨਹੀਂ ਕਦੋਂ ਵਿਆਹ ਹੋਏਗਾ। ਉਹ ਤੂੰ ਤੇਰਾ ਰੱਬ ਜੀ ਦੇ ਨਾਲ ਮਿਲਣ ਦੀ ਅਵਸਥਾ ਤੂੰ ਪ੍ਰਾਪਤ ਕਰ ਸਕਦਾ, ਮਾਣ ਸਕਦਾ, ਉਸੇ ਦੇ ਆਵਨ ਆ ਸਕਦੇ ਨੇ। ਸੱਦਣ ਆਰਾ ਸਿਮਰੀ, ਉਹਦੇ ਸੁਣੇ ਨੂੰ ਯਾਦ ਕਰਦਾ। ਪਹਿਲਾਂ ਅਸੀਂ ਇਹ ਪੜ੍ਹਿਆ ਸੀ, ਦੂਜਾ ਅਸੀਂ ਪੜ੍ਹਿਆ 6 ਘਰ 6 ਗੁਰ 6 ਉਪਦੇਸ਼, ਗੁਰ ਗੁਰੇ ਕੋ ਵੇਸਨੇਕ। ਆਮ ਤੌਰ 'ਤੇ ਯੋਗ ਮਤ ਸਮਝਦਾ ਸੀ ਵੀ 6 ਘਰ ਕੀ ਹੁੰਦੇ ਨੇ, ਜਾਂ ਦੁਨੀਆ ਵਿੱਚ ਆਮ ਤੌਰ 'ਤੇ ਕਿਹਾ ਜਾਂਦਾ। ਮੈਂ ਮਹਾਨ ਕੋਸ਼ ਨੂੰ ਖੋਲ੍ਹ ਕੇ ਪੜ੍ਹਿਆ, ਉਹਦੇ 'ਚ ਮੈਂ ਹੈਰਾਨ ਰਹਿ ਗਿਆ, ਪਤਾ ਨਹੀਂ ਕਿਤਨੀਆਂ ਸਦੀਆਂ ਪਹਿਲਾਂ ਇੱਕ ਬੰਦਾ ਆਇਆ ਸੀ, ਉਸਨੇ ਦੇਖਿਆ ਲੋਕ ਦਸਮ ਦੁਆਰ ਦੀਆਂ ਗੱਲਾਂ ਕਰਦੇ ਰਹਿੰਦੇ ਨੇ, ਉਸਨੇ ਦੇਖਿਆ ਲੋਕ 72 ਨਾੜੀਆਂ ਦੀ ਗੱਲ ਕਰਦੇ ਰਹਿੰਦੇ ਨੇ, ਉਸਨੇ ਦੇਖਿਆ ਲੋਕ 3 ਲੋਕ ਦੀਆਂ ਬਾਤਾਂ ਕਰਦੇ ਰਹਿੰਦੇ ਨੇ, ਉਹਨੇ ਦੇਖਿਆ ਲੋਕ 9 ਭਵਨਾਂ ਦੀ ਗੱਲਾਂ ਕਰਦੇ ਰਹਿੰਦੇ ਨੇ। ਤਾਂ ਉਹਨੇ ਪਤਾ ਕਿ ਇੱਕ ਨਵਾਂ ਫਾਰਮੂਲਾ ਦਿੱਤਾ 6 ਉਪਦੇਸ਼ ਦਾ, 6 ਘਰ 6 ਗੁਰ 6 ਦਾ ਪਹਾੜਾ ਦਿੱਤਾ ਦੁਨੀਆ ਨੂੰ ਉਹਨੇ। ਮੈਂ ਮਨ ਨਹੀਂ ਸੋਚਿਆ ਇਹ 6 ਦਾ ਪਹਾੜਾ ਇੱਥੇ ਗੁਰਮਤ ਨਾਲ ਥੋੜ੍ਹਾ ਨਾ ਲੱਗਦਾ। ਗੁਰੂ ਪਾਤਸ਼ਾਹ ਜੀ ਨੂੰ ਪੁੱਛੀਏ ਤੁਸੀਂ 6 ਕਿਹਨੂੰ ਕਹਿੰਦੇ ਹੋ, ਤਾਂ ਗੁਰੂ ਪਾਤਸ਼ਾਹ ਨੇ ਦੱਸਿਆ ਸਾਰਿਆਂ ਦੇ ਹਿਰਦੇ ਵਿੱਚ, ਸਾਰਿਆਂ ਦੇ ਸਰੀਰ ਵਿੱਚ ਇੱਕ ਚੌਧਰੀ ਹੈ। ਕੌਣ ਚੌਧਰੀ? ਕੌਣ ਹੁੰਦਾ? ਮਾਲਕ, ਰਾਜਾ, ਮਨ ਰਾਜਾ, ਮਨ ਮਨ 'ਤੇ ਮਾਨਿਆ, ਇਸ ਸਰੀਰ ਦਾ ਨਾ ਰਾਜਾ ਹੈ, ਚੌਧਰੀ ਹੈ ਮਨ ਇੱਕ, ਅਤੇ ਬਾਕੀ ਇਹਦੇ ਨਾਲ 5 ਕੌਣ ਨੇ? ਇਹਦੇ ਵਿਕਾਰ, ਇਹਦੇ ਗਿਆਨਿੰਦਰੇ, ਇਹ 6 ਰਲ ਕੇ ਨੇ, 6 ਘਰ ਨੇ। ਲੋਕ ਦੁਨੀਆ ਜੋਗੀ ਦੱਸਦੇ ਰਹਿੰਦੇ ਨੇ ਕਾਮ ਨੂੰ ਇਸ ਤਰ੍ਹਾਂ ਰੋਕੋ, ਤਿਆਗੀ ਹੋ ਜਾਓ, ਵਿਆਹ ਬਿਲਕੁਲ ਨਾ ਕਰਾਓ, ਜੰਗਲਾਂ ਵਿੱਚ ਚਲੇ ਜਾਓ, ਗ੍ਰਸਤੀ ਬਿਲਕੁਲ ਨਾ ਅਪਣਾਓ, ਕ੍ਰੋਧ ਕ੍ਰੋਧ ਇਸ ਤਰ੍ਹਾਂ ਕਰੋ, ਦਬਾ ਦਿਓ ਇੰਝ, ਲੋਭ ਨੂੰ ਇੰਝ ਦਬਾਓ। ਉਹਨਾਂ ਨੇ ਵੱਖਰੇ ਵੱਖਰੇ ਗੁਰ ਉਹਦੇ ਬਣਾਏ ਹੋਏ ਨੇ, ਵੱਖਰੇ ਵੱਖਰੇ ਉਹਦੇ ਉਪਦੇਸ਼ ਬਣਾਏ ਹੋਏ ਨੇ, 6 ਵੱਖਰੇ ਵੱਖਰੇ ਘਰ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ 6 ਘਰਾਂ ਦੇ ਪਿੱਛੇ ਨਾ ਇੱਕੋ ਹੀ ਗੁਰ ਹੈ। ਉਹ 6 ਘਰ ਜਿਹੜੇ ਤੇਰੇ ਹੈ ਨੇ, 5 ਗਿਆਨ ਇੰਦਰੇ ਅਤੇ ਮਨ, ਉਹ ਇੱਕੋ ਗੁਰ ਕੀ ਹੈ कि इन्हां सारिया छे दे छे पिछे ना जे तू चौधरी मन नूं सच दे ज्ञान दा तेल पा के उन्हूं ठीक कर लवे ना, सुरत जे तू अपनी टिकाणे कर लवे तां तेरा इह मन ना इन्हां पंजां नूं नाल लै के सिद्धा हो जाएगा। मैं अज पढ़ रहा सा, मैं खिमा करना, जितना मैं वो गहराई से जाता यह वधदा जाता, इतनी यदि विचार की लोड़ है। जे मैनू सोहला वास्ते 50 दिन भी लाने पैन तो घटन, पर अज मैं पढ़ रहा सी गुरु पाशाह कहिंदे ने पंच चेले एकस कै वस की है, छे छे घर की है मेरे पंच चेले जड़े ने ज्ञान इंद्रे, नक अख कन जीबा अते मेरी है चमड़ी स्पर्श, ए मेरे पंच ज्ञान इंद्रे ने। इन्हें वक्रे वक्रे मैं फिक्सअप करन लगदा, कदे तो मैं अपनी वह कराने लग पैंदा प्लास्टिक सर्जरी, अपना नक ठीक कराने लग पैंदा, कदे कुछ कराने लग पैंदा, पर इतनी देरी च पता लगता मेरा मेरी अख खराब हो गई, अख नूं ठीक कराने लगता पता लगता कन खराब हो गया, कन खराब का पता लगता पेट खराब हो गया, जीभ नूं स्वाद कुछ नहीं आ रहा, वक्रे वक्रे चक्कर पे रहिंदे ने। इस करके गुरु पातशाह कहिंदे ने पंजां नूं ना इक दे वस कर दे, पंच चेले एकस कै वस कीए, वो एक मन अते पंज ज्ञान इंद्रे, तां की होया उच्ची सुरत ध्यान टिक गया, धान जदों टिक गया ते ये पंजों दे पंजों वस आ जांदे ने। ए छे घर गुरु पातशाह ने दसे, छे घर ने पर छे गुर ने, पर नहीं छे दे पिछे गुर गुर एको वेश अनेक, वक्रे वक्रे वेश तैनू नज़र आते ने, भेख उन्हां दे नज़र आते ने, रूप वक्रे वक्रे। यही गल राहौच करके समझाते ने, बाबा जै घर करते कीरत होए सो कर राख वडाई तोए, उस घर च अपने आप नूं रख जिथे ऐ छे घरां नूं काबू किया जा सकता है। ते जिस तरह विसुए च असियां घड़ियां पैरां थित्ती वारी माह बुआ सूरज एको रुतने एक नानक करते के केते वेस, जिस तरह एक सूरज है उहदे विच 12 महीने 6 रुत्तां ने, जिस तरह 6 रुत्तां दे विचकार 15-30 दिन का एक एक महीना होंदा है, दो दो महीने की एक रुत्त होंदी है, जिस तरह एक महीने 15 थित्ती ते 7 वार होंदे ने, 7 वारां दे पिछे आके वी सूए चस्सियां घड़ियां पैरां, असीं अकल टेबल डिस्कस कीती सी, इस सारिआं दे पिछे की है एक सूरज है ना, इस तरह सारिआं दे पिछे एक गुर है। वह गुर की है अपनी मत नूं अपने मन नूं एक ज्ञान दे हवाले कर दिया, गुरमत दा सिद्धांत है। योगियां दी मत वाले लफज वरत के गुरु साहब अपना सिद्धांत देना चाहते ने, इहनूं कहिंदे ने स्पीकिंग इन वरनैकुलर। गुरु पातशाह ये गल करके समझा रहे ने कि तेरे जिहड़े विकार ने इन्हां विकारां दे कारण हुंदा की है, तू सुखी नहीं रहिंदा, ते सदीवी सुख वास्ते तैनूं विकार तेरा अशांति क्रिएट कर देंदे ने जीवन विच, तेरा हिरदा कुरबल कुरबड़ करता रहिंदा, तू तपदा सड़दा बलदा रहिंदा, तां तू अपने आप नूं फिक्स कर। वो विकार किवें फिक्स होंदे ने, अज दा शब्द, इस शब्द नूं समझण वास्ते असी पहलां इस शब्द दे बारे समझ लईए कि विकारां दे कारण जिहड़े अवगुण ने, असी अवगुण छोड़ गुणा को तावो टुरना है। जदों गुणा को तावो टुरांगे पाव गोइंग टूवर्ड्स गुण क्वालिटीज़, चंगे गुणा वल ज्यों ज्यों वधांगे ना, तां अवगुण जिहड़े ने ना जिन्हां नूं दुनिया अवगुण कहिंदी है, जिन्हां नूं विकार कहिंदी है, उहनां चों विकार तेरे काबू आ जाणगे, अवगुण छोड़ हो जाएगा। पर गुरु पातशाह कहते हैं अफसोस यह है लोग अवगुणा की बनना है गंठड़ी, अवगुणा की गंठड़ी बजते रहते हैं, इस करके दुखी रहते हैं। ता करके कहते हैं ऐसे वाला निरभौ का सोयला गा, जिस सोयले सदा सुख होए, उस सदीवी सुख चाहना है, तो सदीवी सुख वास्ते अपने आप को चेक कर, बार बसंत है तू सड़दा रहना, बार स्प्रिंग्स है हरियावल है तू दुखी रहना, तू तपशी च रहना, बाहर सब कुछ पंछी भी अपने चैन च रहिंदे ने, तू बेचैन रहना। इस करके तू अपने मन नूं किसी तरह हरियावल कर ले, अपने हिरदे नूं हरिया भरिया कर ले, मन खिड़िया हरिया बाग अपने हिरदे नूं बना ले, ਇਹ 6 ਘਰਾਂ ਦੀ ਗੱਲ ਸਮਝਾ ਕੇ ਗੁਰੂ ਪਾਤਸ਼ਾਹ ਇਸ ਸ਼ਬਦ ਨੂੰ 83 ਰਾਗ ਦੇ ਸ਼ਬਦ ਨੂੰ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਹੋਰ ਜਗ੍ਹਾ ਵੀ ਹੈ ਉੱਥੋਂ ਲਿਆ ਕੇ ਇੱਥੇ ਨਾਲ ਲਗਾਉਂਦੇ ਨੇ ਇਸ ਸ਼ਬਦ ਨੂੰ ਇਸ ਕਰਕੇ ਕਿ 6 ਘਰਾਂ ਦੇ ਵਿਚਕਾਰ ਜਿਹੜੇ ਤੇਰੇ ਆਗੂ ਨੇ ਨਾ ਉਹਨਾਂ ਨੂੰ ਸਾੜ ਦੇ। ਜਿਵੇਂ ਸੁਨਿਆਰਾ ਕੁਠਾਲੀ ਵਿੱਚ ਭਾਵੇਂ ਹੀਰਾ ਭਾਵੇਂ ਮੁੰਦਰੀ ਆਵੇ ਭਾਵੇਂ ਹਾਰ ਆਵੇ ਭਾਵੇਂ ਕਾਂਟਾ ਆਵੇ ਭਾਵੇਂ ਲਾਚੀ ਹਾਰ ਆਵੇ ਜੋ ਮਰਜ਼ੀ ਰੂਪ ਵਿੱਚ ਗਹਿਣਾ ਆਵੇ ਉਹਦੇ ਅੰਦਰ ਜਿਹੜੇ ਅਵਗੁਣ ਨੇ ਸੁਨਿਆਰਾ ਕੁਠਾਲੀ ਵਿੱਚ ਗੁਰਗੁਰ ਇੱਕੋ ਹੀ ਗੁਰ ਕੁਠਾਲੀ 'ਚ ਅਵਗੁਣ ਸਾੜ ਦਿੰਦਾ ਪਿਓਰ ਸੋਨਾ ਰਹਿ ਜਾਂਦਾ। ਹੁਣ ਇਹ ਜਿਹੜਾ ਹਿਰਦਾ ਸੜਦਾ ਬਲਦਾ ਰਹਿੰਦਾ ਇਸ ਸੜਦੇ ਬਲਦੇ ਹਿਰਦੇ ਵਾਸਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਤੈਨੂੰ ਗਿਆਨ ਦੇ ਗੁਰ ਦੇ ਨਾਲ ਇਹਦੇ ਅਵਗੁਣ ਕੱਢਣੇ ਪੈਣਗੇ ਇਹ ਪਿਓਰ ਸੋਨੇ ਦਾ ਬਣ ਜਾਏਗਾ ਸਦਾ ਰਹਿ ਕੰਚਨ ਸੀ ਕਾਇਆ ਬਣ ਜਾਏਗਾ। ਆਪਣੇ ਅਵਗੁਣਾਂ ਨੂੰ ਤੂੰ ਕੀ ਕਰ ਦੀਵਾ ਬਲੈ ਅੰਧੇਰਾ ਜਾਏ। ਸੋ ਸਿੰਪਲ ਕਿਤਨਾ ਆਸਾਨ ਗੁਰੂ ਪਾਤਸ਼ਾਹ ਨੇ ਕਹਿੰਦੇ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਹੋਇਆ ਕੀ ਉਨ ਚਾਨਣ ਉਨ ਸੋਖਿਆ। ਉਸ ਪਾਸੇ ਤਾਂ ਚਾਨਣ ਹੋ ਗਿਆ ਮੇਰੇ ਹਿਰਦੇ ਵਿੱਚ ਉਸ ਪਾਸੇ ਜਿਹੜੇ ਮੇਰੇ ਅਵਗੁਣ ਸੀ ਉਹ ਸਾੜ ਕੇ ਰੱਖ ਦਿੱਤੇ ਉਹਨੇ। ਦੀਵੇ ਦਾ ਜਦੋਂ ਤੇਲ ਸੜਦਾ ਜਾਂਦਾ ਬੱਤੀ ਥੱਲੋਂ ਸੜਦੀ ਜਾਂਦੀ ਹੈ ਚਾਨਣ ਹੋਈ ਜਾਂਦਾ ਹੈ। ਉਨ ਚਾਨਣ ਉਨ ਸੋਖਿਆ ਚੂਕਾ ਜਮ ਸਿਓ ਮੇਲ। ਜਮ ਕੀ ਹੈ ਦੁੱਖ ਵਿਕਾਰ ਇੰਪਰਫੈਕਸ਼ਨਸ ਡੈਫੀਸ਼ੈਂਸੀਜ਼ ਸ਼ੋਰਟਕਮਿੰਗਸ। ਹੁਣ ਇਸ ਗੱਲ ਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਉਹ ਸਾੜ ਆਪਣੇ ਅਵਗੁਣ ਗਿਆਨ ਦੇ ਨਾਲ। ਗਿਆਨ ਦੇ ਨਾਲ ਜਦੋਂ ਸਾੜੇਗਾ ਤਾਂ ਤੇਰੇ ਜੀਵਨ ਦੀ ਜੋ ਬਦਲਾਹਟ ਆਏਗੀ ਅੱਜ ਉਹ 83 ਰਾਗ ਵਿੱਚ ਹੈ। ਆਓ ਅੱਜ ਅਸੀਂ ਉਸਨੂੰ ਵਿਚਾਰਦੇ ਹਾਂ। ਅੱਜ ਦੇ ਸ਼ਬਦ ਦਾ ਰਹਾਉ ਕੈਸੀ ਆਰਤੀ ਹੋਏ ਭਾਵਖੰਡ ਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ। ਮੈਂ ਇਸ ਸ਼ਬਦ ਨੂੰ ਗੁਰੂ ਨਾਨਕ ਪਾਤਸ਼ਾਹ ਵੱਲੋਂ ਜਿੱਥੇ ਲਿਖਿਆ ਗਿਆ ਗੁਰੂ ਗ੍ਰੰਥ ਸਾਹਿਬ ਵਿੱਚ ਉੱਥੇ ਪੜ੍ਹਿਆ। ਉੱਥੇ ਲਿਖਿਆ ਕੈਸੀ ਆਰਤੀ ਹੋਏ ਭਾਵਖੰਡ ਨਾ ਤੇਰੀ ਆਰਤੀ ਪੀਰੀਅਡ ਫੁੱਲ ਸਟਾਪ। ਫਿਰ ਦੂਜਾ ਅਨਹਤਾ ਸ਼ਬਦ ਵਾਜੰਤ ਪੇਰੀ। ਮੈਂ ਦੇਖ ਕੇ ਹੈਰਾਨ ਰਹਿ ਗਿਆ ਗੁਰੂ ਅਰਜਨ ਪਾਤਸ਼ਾਹ ਉੱਥੋਂ ਸ਼ਬਦ ਚੁੱਕ ਦੇਣ ਧਨਾਸਰੀ ਰਾਗ 'ਚੋਂ ਇਹ ਗਗਨ ਮਹਿਥਾਲ ਵਾਲਾ ਆਰਤੀ ਵਾਲਾ ਔਰ ਇਸ ਸ਼ਬਦ ਨੂੰ ਉੱਥੋਂ ਚੁੱਕ ਕੇ ਇੱਥੇ ਲਿਆ ਕੇ ਲਗਾਉਂਦੇ ਨੇ ਸੋਹਲੇ ਦੇ ਵਿੱਚ। ਅਤੇ ਸੋਹਲੇ ਵਿੱਚ ਲਗਾਉਣ ਵੇਲੇ ਮੈਨੂੰ ਜਾਪਦਾ ਕਿ ਗੁਰੂ ਅਰਜਨ ਪਾਤਸ਼ਾਹ ਨੇ ਇਸ ਸਬਜੈਕਟ ਨੂੰ ਇਸ ਰਹਾਉ ਨੂੰ ਕਲੀਅਰ ਕਰਨ ਵਾਸਤੇ ਇਹਦੇ 3 ਪੜਾਅ ਬਣਾ ਦਿੱਤੇ। ਇਹਦੇ ਵਿੱਚ 3 ਇਹਦੇ ਉਹ ਵੱਖਰੇ ਵੱਖਰੇ ਸੈਜਮੈਂਟ ਬਣਾ ਦਿੱਤੇ 3 ਪੀਰੀਅਡ ਲਗਾ ਦਿੱਤੇ। ਪਹਿਲਾ ਪੀਰੀਅਡ ਲਗਾਇਆ ਕੈਸੀ ਆਰਤੀ ਹੋਏ ਪੀਰੀਅਡ ਉੱਥੇ ਫੁੱਲ ਸਟਾਪ ਲਗਾ ਦਿੱਤਾ। ਫਿਰ ਭਾਵਖੰਡ ਨਾ ਤੇਰੀ ਆਰਤੀ ਫੁੱਲ ਸਟਾਪ ਪੀਰੀਅਡ ਉਹਦੇ 3 ਹਿੱਸੇ ਕਰ ਦਿੱਤੇ ਤਾਂ ਕਿ ਸਾਡੇ ਜਿਹਾ ਸਾਦਾ ਮਨੁੱਖ ਜਿਸ ਨੂੰ ਕੁਛ ਸਮਝ ਨਹੀਂ ਹੈ ਉਹ ਇਹਨੂੰ ਢੰਗ ਨਾਲ ਸਮਝ ਸਕੇ। ਗੁਰੂ ਪਾਤਸ਼ਾਹ ਕਹਿੰਦੇ ਕੈਸੀ ਆਰਤੀ ਹੋਏ ਕਿਆ ਕਮਾਲ ਹੈ ਰੱਬ ਜੀ ਤੁਹਾਡੀ ਕੈਸੀ ਆਰਤੀ ਹੁੰਦੀ ਹੈ। ਸਵਾਲੀਆ ਫਿਕਰੇ ਵਿੱਚ ਵਿਸਮਾਦਤ ਹੋ ਕੇ ਕੈਸੀ ਆਰਤੀ ਹੋਏ। ਜਿਵੇਂ ਆਮ ਤੌਰ 'ਤੇ ਜਿਸ ਬੱਚੇ ਨੂੰ ਕੁਕਿੰਗ ਨਹੀਂ ਆਉਂਦੀ ਔਰ ਮੰਮੀ ਅੱਛਾ ਖਾਣਾ ਪਕਾ ਦੇ ਮੰਮੀ ਪਤਾ ਨਹੀਂ ਅਬ ਕੈਸੇ ਬਣਾ ਲੇਤੇ ਇਤਨਾ ਸਵਾਦ ਖਾਣਾ ਕੈਸੇ। ਉਹ ਜਿਹੜਾ ਬੱਚੇ ਦਾ ਵਿਸਮਾਦ ਹੁੰਦਾ ਨਾ ਉਸ ਤਰ੍ਹਾਂ ਗੁਰੂ ਪਾਤਸ਼ਾਹ ਕਹਿ ਕੈਸੀ ਆਰਤੀ ਹੋਏ ਰੱਬ ਜੀ ਤੁਹਾਡੀ ਕਿਸ ਤਰ੍ਹਾਂ ਦੀ ਆਰਤੀ ਹੁੰਦੀ ਹੈ। ਭਾਵਖੰਡ ਨਾ ਤੇਰੀ ਆਰਤੀ ਤੁਹਾਡੀ ਆਰਤੀ ਪਤਾ ਨਹੀਂ ਕਿਸ ਤਰ੍ਹਾਂ ਹੁੰਦੀ ਹੈ ਪਰ ਤੁਸੀਂ ਇਹਨਾਂ ਡਰ ਭਾਵ ਖੰਡਨ ਕੱਟ ਦਿੰਦੇ ਹੋ ਆਪਣੀ ਆਰਤੀ ਵਿੱਚ ਜਿਹੜੀ ਆਰਤੀ ਦੀ ਗੇਮ ਤੁਸਾਂ ਚਲਾਈ ਹੋਈ ਹੈ। ਅਨਹਤਾ ਸ਼ਬਦ ਵਾਜੰਤ ਪੇਰੀ। ਹੁਣ ਇਸ ਸ਼ਬਦ ਨੂੰ ਰਹਾਉ ਨੂੰ ਸਮਝਣ ਤੋਂ ਪਹਿਲਾਂ ਅਸੀਂ ਆਰਤੀ ਬਾਰੇ ਪਹਿਲਾਂ ਸਮਝਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਆਰਤੀ ਹੁੰਦੀ ਸੀ। ਆਰਤੀ ਕਿਹਨੂੰ ਕਹਿੰਦੇ ਨੇ? ਪੂਜਾ ਕਰਨੀ। ਇੱਕ ਥਾਲ ਲੈਣਾ ਔਰ ਥਾਲ ਵਿੱਚ ਦੀਵੇ ਫੁੱਲ ਮੋਤੀ ਸਾਰਾ ਕੁਛ ਜਗਾ ਕੇ ਧੂਫ ਅਗਰਬੱਤੀ ਲਗਾ ਕੇ। ਤਾਂ ਹੀ ਗੁਰਬਾਣੀ 'ਚ ਵਾਰ ਵਾਰ ਕਿਹਾ ਵੀ ਮੈਨੂੰ ਪੂਜਾ ਅਰਚਾ ਆਏ ਨਾ ਤੋਰੀ, ਮੈਨੂੰ ਇਹ ਵਾਲੀ ਆਰਤੀ ਕਰਨੀ ਨਹੀਂ ਆਉਂਦੀ। ਤਾਂ ਹੀ ਗੁਰਬਾਣੀ ਵਿੱਚ ਸਟੌਂਚਿੰਗ ਢੰਗ ਦੇ ਨਾਲ ਸੱਚ ਪੁੱਛਿਆ ਮਾਈ ਗੋਬਿੰਦ ਪੂਜਾ ਕਹਾਂ ਲੈ ਚੇ ਰਾਮ। ਕੋਈ ਮਾਈ ਲਿਜਾ ਰਹੀ ਹੈ ਮੰਨ ਲਿਆ ਥਾਲ ਵਿੱਚ ਇੰਝ ਪੂਜਾ ਕਰਨ, ਰੱਬ ਜੀ ਨੂੰ ਖੁਸ਼ ਕਰਨ। ਤਾਂ ਉਹਨੂੰ ਪੁੱਛਿਆ ਕਹਾਂ ਕਿੱਥੇ ਲਿਜਾ ਰਹੀ ਹੈ, ਅਵਰ ਨਾ ਫੁੱਲ ਅਨੂਪ ਨਾ ਪਾਵੋ, ਤੂੰ ਇੱਥੇ ਫੁੱਲ ਪਾਏ ਹੋਏ ਨੇ, ਮੈਂ ਤਾਂ ਰੱਬ ਵਰਗਾ, ਰੱਬ ਉੱਤੇ ਚੜ੍ਹਾਉਣ ਵਰਗਾ ਅਨੂਪ ਸੁੰਦਰ, ਰੱਬ ਉੱਤੇ ਚਾੜ੍ਹਨ ਵਾਲਾ ਫੁੱਲ ਮੈਂ ਨਹੀਂ ਕੋਈ ਲੱਭ ਸਕਿਆ। ਤਾਂ ਹੀ ਉਸ ਸਾਰੇ ਸ਼ਬਦ ਵਿੱਚ ਦੱਸਿਆ, ਨਾ ਮੈਨੂੰ ਸੁੱਚਾ ਪਾਣੀ ਮਿਲਦਾ, ਨਾ ਮੈਨੂੰ ਸੁੱਚਾ ਦੁੱਧ ਮਿਲਦਾ, ਮੈਨੂੰ ਕੁਛ ਵੀ ਸੁੱਚਾ ਨਹੀਂ ਮਿਲਦਾ, ਮੈਂ ਰੱਬ ਉੱਤੇ ਕੁਛ ਵੀ ਨਹੀਂ ਚੜ੍ਹਾ ਸਕਦਾ। ਇਸ ਕਰਕੇ ਪੂਜਾ ਅਰਚਾ ਆਏ ਨਾ ਤੋਰੀ, ਕਹਿ ਰਵਿਦਾਸ ਕਵਨ ਗਤ ਮੋਰੀ, ਮੈਨੂੰ ਨਹੀਂ ਆਉਂਦੀ ਇਹ ਆਰਤੀ। ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਜਿਹੜੀ ਆਰਤੀ ਹੁੰਦੀ ਸੀ, ਉਸ ਆਰਤੀ ਵਿੱਚ ਇਸ ਤਰ੍ਹਾਂ ਥਾਲ ਵਿੱਚ ਇਹ ਸਾਰਾ ਕੁਛ ਸਜਾ ਕੇ ਕੀਤਾ ਜਾਂਦਾ ਸੀ। ਆਰਤੀ ਉਹ ਵਾਲੇ ਮਹਿਨਿਆਂ ਮੁਤਾਬਕ ਇਹ ਮੰਨੀ ਜਾਂਦੀ ਸੀ, ਭਗਵਾਨ ਜੀ ਨੂੰ, ਰੱਬ ਜੀ ਨੂੰ ਖੁਸ਼ ਕਰਨ ਵਾਸਤੇ ਕੁਛ ਥਾਲ ਵਿੱਚ ਇਸ ਤਰ੍ਹਾਂ ਘੁਮਾ ਕੇ ਪੂਜਾ ਕਰਨੀ, ਤਾਂ ਕਿ ਉਹ ਖੁਸ਼ ਹੋ ਕੇ ਮੈਨੂੰ ਦੁਨਿਆਵੀ ਦਾਤਾਂ ਦੇਣ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਇਹ ਮਨੁੱਖ ਤੂੰ ਜਿਹੜੀ ਆਰਤੀ ਕਰ ਰਿਹਾ, ਨਿਕੜੇ ਜੇ ਥਾਲੀ ਦੇ ਅੰਦਰ, ਇਹ ਦੀਵੇ ਕਦੇ ਬੁੱਝ ਵੀ ਜਾਣਗੇ, ਇਹ ਫੁੱਲ ਕਦੇ ਖਰਾਬ ਵੀ ਹੋ ਜਾਣਗੇ, ਕਿਸੇ ਦਿਨ ਤੈਨੂੰ ਫੁੱਲ ਮਿਲਣਗੇ ਵੀ ਨਹੀਂ, ਤੇਰਾ ਇਹਦੇ ਅੰਦਰ ਜੋ ਕੁਛ ਵੀ ਹੈ ਨਾ, ਇਹ ਤਾਂ ਲੋਗਨ ਰਾਮ ਖਿਲੋਣਾ ਜਾ ਉਹਨਾਂ ਵਾਂਗੂ ਤੂੰ ਖੇਡੋਣਾ ਬਣਾਇਆ ਹੋਇਆ। ਪਰ ਦੇਖ ਤੂੰ ਜਿਹੜਾ ਇਹ ਥਾਲ ਸਾਜਿਆ ਹੋਇਆ, ਇਹ ਥਾਲ ਵਾਂਗੂ ਆਕਾਸ਼ ਉੱਤੇ ਗਗਨ ਹੈ, ਗਗਨ ਮੈਂ ਥਾਲ, ਤੂੰ ਇਹ ਦੀਵੇ ਬਾਲੇ ਹੋਏ ਨੇ, ਉਹਦੇ 'ਚ ਰਵ ਚੰਦ ਸੂਰਜ ਅਤੇ ਚੰਦਰਮਾ ਦੀਵੇ ਬਲਦੇ ਪਏ ਨੇ ਆਲਰੇਡੀ, ਧੂਪ ਮਲਿਆਣ ਲੋ ਪਵਣ ਚਵਰੋ ਕਰੇ, ਹਵਾ ਚੌਰ ਕਰ ਰਹੀ ਹੈ ਆਲਰੇਡੀ, ਧੂਪ ਅਗਰਬੱਤੀ ਦੀ ਖੁਸ਼ਬੂ ਆਲਰੇਡੀ ਆ ਰਹੀ ਹੈ, ਇਹ ਸਾਰੀ ਇਸ ਬਨਸਪਤੀ 'ਚੋਂ ਜਿਹੜੀ ਖੁਸ਼ਬੂ ਨਿਕਲ ਰਹੀ ਹੈ, ਚੰਦਨ ਦੇ ਪੇੜਾਂ ਤੋਂ ਜਿਹੜੀ ਨਿਕਲ ਰਹੀ ਹੈ, ਸਭ ਕੁਝ ਜੋ ਹੋ ਰਿਹਾ, ਧੂਪ ਮਲਿਆਣ ਲੋ ਪਵਣ ਚਵਰੋ ਕਰੇ ਸਗਲ ਬਨਰਾਏ ਫੁੱਲਾਂ, ਸਾਰੇ ਬਨ ਵਿੱਚ ਫੁੱਲਾਂ ਦੀ ਜੋਤੀ ਜਿਹੜੀ ਚੱਲ ਰਹੀ ਹੈ, ਖੁਸ਼ਬੂ ਫੈਲ ਰਹੀ ਹੈ, ਫ੍ਰੈਗਰੈਂਸ ਜਿਹੜੀ ਹੈ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਹੁਣ ਅਸੀਂ ਗੁਰੂ ਨਾਨਕ ਪਾਤਸ਼ਾਹ ਮੁਤਾਬਕ ਥੋੜ੍ਹਾ ਜਿਹਾ ਇਸ ਤਰ੍ਹਾਂ ਸਮਝ ਲਈਏ, ਅੱਜ ਤੱਕ ਜਿਹੜੇ ਅਰਥ ਸਾਨੂੰ ਸੁਣਾਏ ਗਏ ਨੇ, ਸਮਝਾਏ ਗਏ ਨੇ, ਕਿ ਗੁਰੂ ਨਾਨਕ ਪਾਤਸ਼ਾਹ ਹੀ ਕਹਿ ਰਹੇ ਨੇ, ਜਿਹੜੀ ਮਨੁੱਖ ਆਰਤੀ ਕਰਦਾ ਫਿਰਦਾ ਸੀ, ਉਸ ਤੋਂ ਇਲਾਵਾ ਕਹਿ ਰਹੇ ਨੇ ਤੂੰ ਕੌਣ ਹੁੰਦਾ, ਰੱਬ ਦੀ ਆਰਤੀ ਆਪੇ ਹੋ ਰਹੀ ਹੈ। ਇੱਥੇ ਤੱਕ ਅਸੀਂ ਅੱਜ ਤੱਕ ਸੁਣਿਆ, ਹੁਣ ਇਸ ਤੋਂ ਬਾਅਦ ਅਸੀਂ ਸੋਹਲੇ ਦੀ ਲੜੀ ਵਿੱਚ ਪਰੋਰ ਕੇ ਇਸ ਨੂੰ ਸੁਣੀਏ, ਇਸ ਨੂੰ ਸਮਝੀਏ, ਕਿ ਜੋ ਬ੍ਰਹਿਮੰਡ ਵਿੱਚ ਆਰਤੀ ਹੋ ਰਹੀ ਨਾ, ਗਗਨ ਮੈਂ ਥਾਲ ਰੱਬ ਸੋਈ ਪਿੰਡੇ, ਉਹ ਆਰਤੀ ਤੇਰੇ ਅੰਦਰ ਹੋ ਰਹੀ ਹੈ, ਕਿਵੇਂ ਹੋ ਰਹੀ ਹੈ, ਅੱਜ ਅਸੀਂ ਇਸ ਐਂਗਲ ਤੋਂ ਸਮਝਾਂਗੇ। ਉਹ ਰੂਹਾਨੀਅਤ ਵਾਲੀ ਆਰਤੀ ਤੇਰੇ ਅੰਦਰ ਕਿਵੇਂ ਹੋ ਰਹੀ ਹੈ, ਜ਼ਰਾ ਇਹ ਮਨੁੱਖ ਸਮਝ, ਤੂੰ ਰੱਬ ਦੀ ਅੰਸ਼ ਹੈ, ਤੇਰੇ ਅੰਦਰ ਰੱਬ ਜੀ ਵਸਦੇ ਨੇ, ਤਾਂ ਤੇਰੀ ਇਸ ਬੋਡੀ ਦੇ ਅੰਦਰ ਇਹ ਸਰੀਰ ਸਭ ਧਰਮ ਹੈ, ਇਸ ਦੇ ਅੰਦਰ ਜੋ ਕੁਛ ਨਿਯਮ ਸਿਸਟਮ ਚੱਲ ਰਿਹਾ, ਇਹ ਸਾਰਾ ਰੱਬ ਜੀ ਨੇ। ਮੈਨੂੰ ਉਸ ਤਰ੍ਹਾਂ ਬੋਲਣਾ ਨਹੀਂ ਆਉਂਦਾ ਜਿਹੜੇ ਲੋਕ ਸ਼ੇਰੋ ਸ਼ਾਇਰੀ ਕਹਿੰਦੇ ਨੇ, ਪਰ ਉਹ ਕਹਿੰਦਾ ਮੈਨੇ ਲੱਖ ਵਾਰ ਸਮਝਾਇਆ ਇਸ ਦਿਲ ਕੋ ਕਿ ਉਨਕੋ ਯਾਦ ਮਤ ਕੀਆ ਕਰ, ਮਤਲਬ ਪ੍ਰੇਮੀ ਨੂੰ ਮੈਨੇ ਲੱਖ ਵਾਰ ਹੀ ਸਮਝਾਇਆ ਇਸ ਦਿਲ ਕੋ ਕਿ ਉਨਕੋ ਯਾਦ ਮਤ ਕੀਆ ਕਰ, ਪਰ ਦਿਲ ਕੇ ਹਰ ਇੱਕ ਕੋਨੇ ਸੇ ਆਵਾਜ਼ ਆਈ, ਯਾਂ ਤੋ ਹਰ ਸਾਂਸ ਮੇਂ ਵੋ ਬਸਤੇ ਹੈ, ਤੋ ਕਿਆ ਸਾਂਸ ਲੈਣਾ ਛੋੜ ਦੇ, ਦਿਲ ਕੇ ਹਰ ਇੱਕ ਕੋਨੇ ਮੇਂ ਸੇ ਆਵਾਜ਼ ਆਈ, ਯਾਂ ਤੋ ਹਰ ਸਾਂਸ ਮੇਂ ਵੋ ਬਸਤੇ ਹੈ, ਤੋ ਕਿਆ ਸਾਂਸ ਲੈਣਾ ਛੋੜ ਦੇ। ਤੁਸੀਂ ਕਹਿੰਦੇ ਹੋ ਉਹਨੂੰ ਯਾਦ ਹੀ ਨਾ ਕਰੋ ਪ੍ਰੀਤਮ ਨੂੰ, ਕਿਉਂ ਵਿਸਰੈ ਇਹ ਲਾਲ ਪਿਆਰੋ ਸਰਬ ਗੁਣਾ ਸੁਖਦਾਇਓ, ਮੈਂ ਉਹਨੂੰ ਕਿਵੇਂ ਵਿਸਾਰ ਸਕਨੀ ਆ। ਡੈਦੀ ਛਤਰ ਮੇਂ ਘਟਾ ਘਟ ਗੁਰੂ ਸਾਹਿਬ ਸਮਝਾਉਂਦੇ ਨੇ। ਹੁਣ ਉਸ ਰੱਬ ਜੀ ਦੀ ਆਰਤੀ ਸਾਡੇ ਅੰਦਰ ਹੋ ਰਹੀ ਹੈ, ਅੱਜ ਇਸ ਥਰਡ ਐਂਗਲ ਤੋਂ ਅਸੀਂ ਗੁਰਬਾਣੀ ਦੇ ਇਸ ਆਸਪੈਕਟ ਨੂੰ ਸਮਝਣਾ, ਕਿਉਂ ਉਹ ਮੈਂ ਇਹ ਸਾਂਝ ਕੀਤੀ ਸੀ ਪਹਿਲੇ ਦਿਨ ਵੀ, ਕਿ ਜੇਕਰ ਕੋਈ ਮਨੁੱਖ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਥਾਲ ਵਿੱਚ ਦੀਵਿਆਂ ਨਾਲ ਆਰਤੀ ਕਰਦੇ ਸਨ, ਅਤੇ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਤੇਰੀ ਇਹ ਆਰਤੀ ਬੇਕਾਰ ਹੈ, ਰੱਬ ਜੀ ਦੀ ਆਰਤੀ ਆਪੇ ਹੋ ਰਹੀ ਹੈ, ਤਾਂ ਅੱਜ ਦਾ ਸਿੱਖ ਕਵੇ ਮੈਂ ਥਾਲ ਨਾਲ ਤੇ ਆਰਤੀ ਨਹੀਂ ਕਰਨੀ, ਜਦਕਿ ਅਫਸੋਸ ਕਿ ਸਿੱਖ ਗੁਰੂ ਨਾਨਕ ਦੀ ਇਹੀ ਉਹ ਬਾਣੀ ਪੜ੍ਹ ਕੇ ਥਾਲ ਨਾਲ ਆਰਤੀਆਂ ਕਰਦੇ ਦਿਸਦੇ ਨੇ। ਅਸੀਂ ਸਭ ਨੇ ਟੀ ਵੀ 'ਤੇ ਵੀ ਦੇਖਿਆ, ਕਈ ਥਾਵਾਂ 'ਤੇ ਉਹ ਕਰਦੇ ਨੇ, ਸਭ ਜਗ੍ਹਾ ਕਰਦੇ ਨੇ, ਅਸੀਂ ਵੀ ਬਚਪਨ 'ਚ ਕਰਦੇ ਰਹਿੰਦੇ ਸਾਂ, ਜਦੋਂ ਤੱਕ ਸਮਝ ਨਹੀਂ ਸੀ ਆਰਤੀ ਗਾਣੀ, ਅਤੇ ਉੱਥੇ ਫੁੱਲ ਸੁੱਟਣੇ ਅਤੇ ਥਾਲ ਇੰਝ ਘੁਮਾਉਣੇ। ਬਾਹਰਲੇ ਦੇਸ਼ਾਂ ਵੀ ਜਾਓ ਨਾ, ਉੱਥੇ ਆਰਤੀ ਉੱਦਾਂ ਹੁਣ ਵੀ ਕਈ ਜਗ੍ਹਾ ਕਰਦੇ ਨੇ, ਤਾਂ ਉੱਥੇ ਦੇ ਪ੍ਰਬੰਧਕਾਂ ਨੂੰ ਪੁੱਛੀਏ ਨਾ, ਵੀ ਮੈਂ ਤਾਂ ਨਿੱਕਾ ਜਿਹਾ ਕਾਕਾ ਹਾਂ, ਪਰ ਇੱਥੇ ਤਾਂ ਬੜੇ ਵੱਡੇ ਵੱਡੇ ਪ੍ਰਚਾਰਕ ਆਏ ਹੋਣੇ, ਤੁਹਾਨੂੰ ਕਿਸੇ ਨਹੀਂ ਦੱਸਿਆ ਕਿ ਰੱਬ ਦੀ ਆਰਤੀ ਆਪੇ ਹੋ ਰਹੀ ਹੈ, ਥਾਲੀ 'ਚ ਨਾ ਕਰੋ। ਕਹਿੰਦੇ ਨਹੀਂ, ਜਦੋਂ ਇਹ ਗੁਰਦੁਆਰਾ ਬਣ ਰਿਹਾ ਸੀ ਨਾ, ਕਈ ਹੋਰ ਸੱਜਣਾਂ ਨੇ ਵੀ, ਜਿਹੜੇ ਸਿੱਖ ਨਹੀਂ ਹਨ, ਉਹਨਾਂ ਨੇ ਵੀ ਮਾਇਆ ਦਿੱਤੀ ਸੀ, ਉਹ ਦਰਅਸਲ ਆਰਤੀ ਕਰਨਾ ਚਾਹੁੰਦੇ ਨੇ ਅਤੇ ਚੱਲਦਾ ਰਹਿੰਦਾ, ਪਰ ਸਿੱਖ ਕਰੀ ਜਾਂਦੇ ਨੇ। ਅੱਜ ਤੁਸੀਂ ਦੇਖੋ ਸਭ ਜਗ੍ਹਾ ਕਰੀ ਜਾਂਦੇ ਨੇ ਆਰਤੀ। ਸੋਇਲਾ ਆਰਤੀ ਗਾਵੀਏ ਦੇ ਵਿੱਚ ਆਰਤੀ ਲਫਜ਼ ਦਰਅਸਲ ਇਹ ਗਗਨ ਮਹਿਥਾਲ ਵਾਲਾ ਸੋਇਲੇ ਵਿੱਚ ਹੈ। ਸੋਇਲਾ ਕਿਹਾ ਗਿਆ, ਗਾ ਸੋਇਲਾ ਗਾਵੋ, ਤੁਮ ਗਾਵੋ ਮੇਰੇ ਨਿਰਭਉ ਕਸ। ਪਰ ਅਸੀਂ ਕੀ ਕੀਤਾ, ਸੋਦਰ ਤੋਂ ਬਾਅਦ ਇੱਕਦਮ ਆਰਤੀ ਗਾਣੀ ਸ਼ੁਰੂ ਕਰ ਦਿੱਤੀ। ਮੈਂ ਖਿਮਾ ਦਾ ਜਾ ਚੱਕਾਂ, ਜੇ ਮੈਂ ਤੁਹਾਡੇ ਨਾਲ ਇਸ ਤਰ੍ਹਾਂ ਸਾਂਝ ਕਰ ਰਿਹਾ ਤੁਹਾਨੂੰ ਬੁਰਾ ਵੀ ਲੱਗ ਸਕਦਾ, ਮੈਨੂੰ ਮਾਫ਼ ਕਰਨਾ। ਮੈਨੂੰ ਲੱਗਦਾ ਇਹ ਆਰਤੀ ਗੁਰੂ ਪਾਤਸ਼ਾਹ ਜੇਕਰ ਬਾਹਰ ਦੀ ਆਰਤੀ ਸਮਝਾ ਰਹੇ ਨੇ ਤਾਂ ਇਸ ਤੋਂ ਬਾਅਦ ਮਨੁੱਖ ਨੂੰ ਕੁਛ ਹੋਰ ਸਮਝਾਉਣਾ ਚਾਹੁੰਦੇ ਨੇ, ਅਸੀਂ ਉੱਥੇ ਤੱਕ ਅਪੜਨ ਦਾ ਯਤਨ ਕਰਦੇ ਹਾਂ, ਕੋਸ਼ਿਸ਼ ਕਰੀਏ। ਜੇਕਰ ਰੱਬ ਜੀ ਦੀ ਥਾਲ ਵਿੱਚ ਆਰਤੀ ਮਨੁੱਖ ਨਹੀਂ ਕਰੇ ਸਿੱਖ, ਔਰ ਉਸ ਅਨੁਸਾਰ ਕਵੇ ਕਿ ਰੱਬ ਜੀ ਤੁਹਾਡੀ ਆਰਤੀ ਆਲਰੇਡੀ ਹੋ ਰਹੀ ਹੈ, ਤਾਂ ਫਿਰ ਉਹ ਕਰਦਾ ਸੀ, ਇਹ ਨਹੀਂ ਕਰਦਾ, ਰੱਬ ਜੀ ਦੀ ਆਰਤੀ ਆਪੇ ਹੋ ਰਹੀ ਹੈ, ਫਿਰ ਇਹ ਸ਼ਬਦ ਇਹਦੇ ਵਾਸਤੇ ਨਹੀਂ ਹੈ। ਪਰ ਇਹ ਸ਼ਬਦ ਹਰ ਮਨੁੱਖ ਵਾਸਤੇ ਹੈ, ਭਾਵੇਂ ਉਹ ਸਿੱਖ ਹੈ ਅਤੇ ਭਾਵੇਂ ਨਹੀਂ ਹੈ, ਹਰ ਮਨੁੱਖ ਵਾਸਤੇ। ਕਿਵੇਂ ਹੈ, ਅੱਜ ਅਸੀਂ ਆਰਤੀ ਦੇ ਇਸ ਰੂਹਾਨੀਅਤ ਪੱਖ ਨੂੰ ਦੇਖਦੇ ਹਾਂ ਕਿ ਸਾਡੇ ਅੰਦਰ ਆਰਤੀ ਕਿਵੇਂ ਹੋ ਰਹੀ ਹੈ। ਹੁਣ ਸੋਹਲੇ ਦੇ ਇਸ ਸ਼ਬਦ ਨੂੰ ਅਸੀਂ ਅੱਗੇ ਸਮਝਦੇ ਹਾਂ। ਗੁਰੂ ਪਾਤਸ਼ਾਹ ਕਹਿੰਦੇ ਨੇ, ਮੈਂ ਪਤਾ ਕਿਹੜੀ ਆਰਤੀ ਕਰਨਾ, ਨਾਮ ਤੇਰਾ ਦੀਵਾ, ਨਾਮ ਤੇਰੋ ਬਾਤੀ, ਨਾਮ ਤੇਰੇ ਕੀ ਜੋਤ ਲਗਾਈ, ਪਇਓ ਉਜਿਆਰ ਸਗਲ ਪਵਨ ਸਗਲਾਰੇ। ਮੇਰਾ ਇਹ ਜਿਹੜਾ ਪਵਨ ਹੈ ਨਾ ਹਿਰਦਾ ਘਰ, ਪਹਿਲੇ ਦਿਨ ਤੋਂ ਅਸੀਂ ਜੈ ਘਰ ਦੀ ਗੱਲ ਕਰ ਰਹੇ ਹਾਂ, ਮਨ ਦੀ ਗੱਲ ਕਰ ਰਹੇ ਹਾਂ, ਮਨ ਨੂੰ ਕਹਿ ਰਹੇ ਨੇ ਤੂੰ ਗਾਓ ਮੇਰੇ ਨਿਰਭਉ ਕਾ ਸੋਹਿਲਾ। ਦੂਜੇ ਦਿਨ ਬਾਬਾ ਜੈ ਕਰ ਕਰਤੇ ਕਿਰੇ ਤੋਂ ਇਹ ਮਨ ਨੂੰ ਕਹਿ ਰਹੇ ਨੇ। ਅੱਜ ਵੀ ਮਨ ਦੇ ਅੰਦਰ ਆਰਤੀ ਕਹਿ ਰਹੇ ਨੇ, ਗਿਆਨ ਦਾ ਦੀਵਾ ਬਾਲ ਲੈ ਇੱਥੇ ਲਿਓ ਆਰਤੀ, ਐਪ ਆਰਤੀ ਆ, ਹੋ ਪੁਰਖ ਨਿਰੰਜਨ। ਕਿਵੇਂ ਆਰਤੀ ਕਰੀਏ ਅੰਦਰ ਦੀ, ਉਸ ਨੂੰ ਕਿਵੇਂ ਸਮਝੀਏ, ਸਤਿਗੁਰ ਪੂਜੋ ਭਾਈ। ਸਤਿਗੁਰ, ਸਤਿਗੁਰ ਕਿਹਨੂੰ ਕਹਿੰਦੇ ਨੇ, ਸੱਤ ਸੱਚ, ਗੁਰ ਗਿਆਨ, ਸੱਚਾ ਗਿਆਨ। ਸੱਚਾ ਗਿਆਨ ਉਹ ਹੁੰਦਾ ਜੋ ਸਾਰੀ ਦੁਨੀਆ 'ਤੇ ਇਕੁਅਲੀ ਐਪਲੀਕੇਬਲ ਹੋਵੇ, ਹਰ ਜਗ੍ਹਾ, ਛੋਟਾ ਵੱਡਾ, ਅਮੀਰ ਗਰੀਬ, ਗੋਰਾ ਕਾਲਾ, ਜਿਸ ਮਰਜ਼ੀ ਮਜ਼ਹਬ ਦਾ, ਭਾਵੇਂ ਆਸਤਕ ਭਾਵੇਂ ਨਾਸਤਕ, ਭਾਵੇਂ ਜੋ ਮਰਜ਼ੀ ਹੈ, ਉਹ ਸਭ ਜਗ੍ਹਾ ਉਹਨਾਂ ਦੇ ਸਰੀਰ ਉੱਤੇ ਐਪਲੀਕੇਬਲ ਜਿਹੜਾ ਗੁਰ ਹੁੰਦਾ ਹੋਵੇ ਨਾ, ਉਸ ਨੂੰ ਸੱਤ ਗੁਰ ਕਹਿੰਦੇ ਨੇ, ਉਹਨੂੰ ਯੂਨੀਵਰਸਲ ਟਰੁੱਥ ਕਹਿੰਦੇ ਨੇ। ਉਹ ਸਤਿਗੁਰ ਪੂਜੋ ਭਾਈ, ਉਹ ਸੱਚ ਦਾ ਗਿਆਨ ਲੈ ਲੈ, ਉਹ ਸੱਚ ਦੇ ਗਿਆਨ ਦੀ। ਤਤ ਤੇਲ ਹਰਨਾਮ ਕੀ ਅਬਾਤੀ, ਦੀਪਕ ਦਿਓ ਉਜਿਆਰਾ, ਜੋਤ ਲਾਏ ਜਗਦੀਸ਼ ਜਗਾਏ, ਬੂਝੈ ਬੂਝਨ ਹਾਰਾ। ਸਾਰੀ ਦੁਨੀਆ ਇੱਦਾਂ ਆਰਤੀ ਕਰੀ ਜਾਂਦੀ ਹੈ, ਪਰ ਕੋਈ ਬੂਝੈ, ਕੋਈ ਮਨੁੱਖ ਇਹ ਸਮਝਦਾ ਕਿ ਮੇਰੇ ਅੰਦਰ ਆਰਤੀ ਕਿਵੇਂ ਹੋ ਰਹੀ ਹੈ। ਅੱਜ ਉਸ ਆਰਤੀ ਨੂੰ ਅਸੀਂ ਸਮਝਣਾ, ਕਿਉਂਕਿ ਪਿਛਲੇ ਦੋ ਦਿਨਾਂ ਤੋਂ ਅਸੀਂ ਨਿਰਭਉ ਕਾ ਸੋਹਿਲਾ ਅਤੇ ਰੱਬ ਜੀ ਦੇ ਨਾਲ ਵਿਆਹ ਸੰਬੰਧ ਸਾਹ ਕਰਾ ਕੇ ਤੇਲ ਪਾ ਕੇ ਆਪਣੇ ਵਿਕਾਰਾਂ 'ਤੇ ਕਾਬੂ ਚਾਹੁੰਦੇ ਹਾਂ। ਅੱਜ ਗੁਰੂ ਪਾਤਸ਼ਾਹ ਉਹ ਕਾਬੂ ਸਿਖਾ ਰਹੇ ਨੇ ਕਿ ਤੇਰੇ ਅੰਦਰ ਆਰਤੀ ਕਿਵੇਂ ਕਾਬੂ ਹੁੰਦੀ ਹੈ। ਬਾਹਰ ਦੇਖ ਕੇ ਵਿਸਮਾਦਤ ਹੋ ਜਾਂਦੇ ਨੇ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੇ ਜਾਂ। ਇੱਕ ਪਾਸੇ ਕਹਿੰਦੇ ਨੇ, ਭੈ ਵਿੱਚ ਪਵਣ ਵਹਿ ਸਾ ਦਬਾਓ, ਭੈ ਵਿੱਚ ਚੱਲਣਾ ਲੱਖ ਦਰਿਆਓ, ਭੈ ਵਿੱਚ ਅਗਨ ਕਢੈ ਵੇਗਾਰ, ਭੈ ਵਿੱਚ ਧਰਤੀ ਦ। ਇਹ ਸਾਰੇ ਤੇਰੇ ਨਿਯਮ ਵਿੱਚ ਚੱਲਦੇ ਨੇ, ਤੇਰੇ ਹੁਕਮ ਨਿਯਮ ਸਿਸਟਮ ਤੇਰੀ ਰਜ਼ਾ ਵਿੱਚ ਚੱਲਦੇ ਨੇ। ਇਹ ਜਿਹੜਾ ਬਾਹਰਲਾ ਹੈ ਨਾ, ਐਂਜੀ ਮੇਰੇ ਅੰਦਰ ਵੀ ਕੁਛ ਹੈ, ਪਰ ਮੈਂ ਅੰਦਰੋਂ ਰਜ਼ਾ ਵਿੱਚ ਚੱਲਣ ਵਾਸਤੇ ਤਿਆਰ ਨਹੀਂ ਹਾਂ, ਕਿਉਂਕਿ ਮੈਨੂੰ ਮੀਤ ਕਰੇ ਸੋਈ ਹਮਾਨਾ ਪਸੰਦ ਹੀ ਨਹੀਂ ਹੈ। ਜੋ ਮੀਤ ਕਰੇ ਉਹ ਪ੍ਰੇਮ ਦੀ ਨਿਸ਼ਾਨੀ ਹੁੰਦੀ ਹੈ, ਮੇਰਾ ਮਿੱਤਰ ਜੋ ਕਹਿ ਦੇਵੇ, ਜੋ ਕਰ ਦੇਵੇ ਪ੍ਰਵਾਨ ਹੈ। ਅੱਜ ਕਹਿੰਦੇ ਨੇ, ਤੂੰ ਮੇਰਾ ਮਿੱਤਰ ਹੈ, ਤੂੰ ਮੇਰੀ ਗੱਲ ਨਹੀਂ ਮੰਨੀ, ਤੈਨੂੰ ਮੇਰੀ ਗੱਲ ਮੰਨਣੀ ਪਏਗੀ। ਅੱਜ ਮਿੱਤਰ ਦੀ ਡੈਫੀਨੇਸ਼ਨ ਅਸੀਂ ਬਦਲੀ ਹੋਈ ਹੈ, ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਮਿੱਤਰ ਕੌਣ ਹੈ, ਮੀਤ ਕਰੇ ਸੋਈ ਹਮਾਨਾ, ਮੀਤ ਕੇ ਕਰਤਵ ਕੁਸ਼ਲ ਸਮਾਨਾ, ਪਰਫੈਕਟ ਮੇਰੇ ਮੀਤ ਦੇ ਕਰਤਵ ਨੇ। ਇਹ ਰਜ਼ਾ ਹੈ, ਪਰ ਇਹ ਰਜ਼ਾ ਮੈਨੂੰ ਅੰਦਰੋਂ ਵਿਕਾਰ ਮੰਨਣ ਨਹੀਂ ਦਿੰਦੇ ਨੇ, ਜਿਸ ਦਾ ਸਦਕਾ ਮੇਰਾ ਮੀਤ ਨਾਲ ਬਣਦੀ ਨਹੀਂ ਹੈ, ਮੇਰੇ ਰੱਬ ਜੀ ਦੇ ਨਾਲ ਵਿਆਹ ਹੀ ਨਹੀਂ ਹੋ ਪਾਉਂਦਾ। ਜਦੋਂ ਇਹ ਆਰਤੀ ਸਮਝ ਆਈ ਨਾ, ਤਾਂ ਪੱਲੇ ਕੀ ਪੈ ਜਾਏਗਾ, ਤੇਰੀ ਮੂਰਤ ਏਕਾ ਬਹੁਤ ਅਨੂਪ, ਫਿਰ ਮੈਂ ਕਿਹਦੀ ਆਰਤੀ ਕਰਾਂ, ਕਿਸ ਪੂਜ ਚੜ੍ਹਾਵਾਂ। ਸਾਰਿਆਂ ਵਿੱਚ ਤਾਂ ਤੂੰ ਦੱਸਦਾ ਦਿਸਦਾ, ਹਰ ਜ਼ਰੇ ਜ਼ਰੇ ਤੂੰ ਦਿਸਦਾ ਮੈਨੂੰ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਇਸ ਸ਼ਬਦ ਦੇ ਵਿੱਚ ਅਗਲੀ ਪੰਕਤੀ ਆਉਂਦੀ ਹੈ ਗੁਰਮਤਿ ਦੀ ਆਰਤੀ ਤਾਂ ਅਸੀਂ ਸਮਝ ਲਈ, ਇਸੇ ਸ਼ਬਦ ਨੂੰ ਡਿਟੇਲ ਹੀ ਸਮਝਾਂਗੇ ਤਾਂ ਅੱਗੇ ਫਿਰ ਆਰਤੀ ਦੀ ਕੁੰਡੀ ਨੂੰ ਖੋਲ੍ਹ ਕੇ ਗੁਰੂ ਪਾਤਸ਼ਾਹ ਡੈਫੀਨੇਸ਼ਨ ਦਿੰਦੇ ਨੇ। ਗੁਰੂ ਦੀ ਮਤ ਅਨੁਸਾਰ ਡੈਫੀਨੇਸ਼ਨ ਹੀ ਸਮਝ ਰਿਹਾ, ਭੁਪਿੰਦਰ ਸਿੰਘ ਦੇ ਲੈਕਚਰ ਜਾਂ ਓਪੀਨੀਅਨ ਮੁਤਾਬਕ ਨਹੀਂ। ਅੱਜ ਹੁਣ ਇਸ ਨੂੰ ਅਸੀਂ ਸਮਝਣ ਵੇਲੇ ਫਿਰ ਸਿੱਧਾ ਜੋਗੀਆਂ ਦੀ ਬੋਲੀ ਲੈ ਕੇ ਆਉਂਦੇ ਹਾਂ। ਸਿੱਧ ਜੋਗੀਆਂ ਨੇ ਇੱਕ ਗੱਲ ਸਮਝੀ ਹੋਈ ਸੀ, ਇੱਥੇ ਪਰਾ ਬਸੰਤੀ ਇਸ ਤਰੀਕੇ ਨਾਲ ਕਰਕੇ ਆਪਣੇ ਇਸ ਸਰੀਰ ਦੇ ਅੰਗਾਂ ਦੇ ਉਹਨਾਂ ਨੇ ਨਾਂ ਰੱਖੇ ਹੋਏ ਸਨ। ਪਹਿਲਾਂ ਇੱਥੋਂ ਨਾਂ ਲਵੋ, ਸਵਾਸ ਲਵੋ, ਇੱਥੋਂ ਨਾਂ ਲਵੋ, ਸਵਾਸ ਬਾਹਰ ਜਾਏ ਨਾ ਬਾਹਰ ਕੱਢੋ। ਉਹ ਵਾਲੀ ਸਿੱਧਾ ਜੋਗੀਆਂ ਵਾਲੀ ਗੇਮ ਅੱਜ ਸਿੱਖ ਜਗਤ ਵਿੱਚ ਵੀ ਹੈ। ਵਾਹ ਬਾਹਰ ਕਰੋ, ਗੁਰ ਅੰਦਰ ਕਰੋ, ਜਾਂ ਗੁਰ ਬਾਹਰ ਕਰੋ, ਵਾਹ ਅੰਦਰ ਕਰੋ, ਸਵਾਸ ਅੱਧਾ ਬਾਹਰ ਅੱਧਾ ਅੰਦਰ। ਉਹ ਸਿੱਧਾ ਜੋਗੀਆਂ ਵਾਲੀ ਬੋਲੀ ਨੂੰ ਲੈ ਕੇ ਸਿੱਧ ਕੀ ਕਰਦੇ ਸਨ, ਉਹ ਕਹਿੰਦੇ ਸਨ ਜਦੋਂ ਤੁਸੀਂ ਅੱਜ ਬੋਲਦੇ ਰਹੋਗੇ ਸਵਾਸ ਚੱਲਦਾ ਰਹੇਗਾ, ਆਸਤਾ ਆਸਤਾ ਬੋਲਣਾ ਨਹੀਂ ਪਏਗਾ, ਫਿਰ ਆਸਤਾ ਆਸਤਾ ਤੁਹਾਡੇ ਸਵਾਸ ਹੀ 'ਚ ਆ ਜਾਏਗਾ, ਫਿਰ ਤੁਹਾਨੂੰ ਜੀਭ ਨਹੀਂ ਲਾਉਣੀ ਪਏਗੀ, ਫਿਰ ਮੂੰਹ ਬੰਦ ਹੋ ਜਾਣਗੇ, ਫਿਰ ਸਾਖੀ ਭਾਈ ਬਾਲੇ ਦੀ ਜੋੜਤੀ, ਗੁਰੂ ਨਾਨਕ ਐਂ ਕਰਦਾ ਰਹਿੰਦਾ ਸੀ, ਉਹਦੀ ਮਾਂ ਨੇ ਸੋਚਿਆ ਬਿਮਾਰ ਹੋ ਗਿਆ, ਡਾਕਟਰ ਕੋਲ ਲੈ ਗਈ ਵੀ ਐਂ ਕਿਉਂ ਕਰਦਾ, ਉਹ ਕਹਿੰਦੇ ਰੋਗ ਕੀ ਜਾਣੇ ਵੈਦੀ ਕਹਿ ਰਹੀ ਹੈ, ਮੇਰਾ ਜਿਹੜਾ ਰੋਗ ਹੈ ਤੂੰ ਕੀ ਜਾਣੇ ਕੀ ਹੈ, ਮੇਰਾ ਨਾਮ ਚੱਲ ਰਿਹਾ। ਐਵੇਂ ਇੱਕ ਭਾਈ ਬਾਲੇ ਦੇ ਨਾਂ ਹੇਠਾਂ ਜਨਮ ਸਾਖੀ 'ਚ ਕਹਾਣੀ ਜੋੜ ਦਿੱਤੀ। ਪਰ ਅਨਹਦ ਨਾਦ ਜਿਹੜਾ ਵੱਜਦਾ ਦਿਮਾਗ ਦੇ ਅੰਦਰ, ਉਹ ਇਹ ਕਹਿੰਦੇ ਨੇ ਜਦੋਂ ਸਵਾਸ ਤੁਸੀਂ ਅੱਜ ਚਾੜਦੇ ਹੋ, ਉਹਨਾਂ ਦੇ ਨਾਲ ਨਾਲ ਰੱਬ ਦਾ ਨਾਂ ਜਾਂ ਕੋਈ ਵੀ ਇੱਕ ਲਫ਼ਜ਼ ਦਾ ਰਟਨ ਕਰਦੇ ਰਹਿੰਦੇ ਹੋ, ਤਾਂ ਅਚਾਨਕ ਉਹ ਜਾ ਕੇ ਤੁਹਾਡੇ ਦਿਮਾਗ ਦੇ ਇੱਕ ਐਸੇ ਸੈੱਲ ਉੱਤੇ, ਇੱਕ ਐਸੇ ਔਰਗਨ ਉੱਤੇ ਅਟੈਕ ਕਰਦਾ ਕਿ ਉਹ ਆਪੇ ਚੱਲ ਪੈਂਦਾ। ਜਦੋਂ ਉਹ ਆਪੇ ਚੱਲ ਪੈਂਦਾ ਤਾਂ ਤੁਹਾਨੂੰ ਨਾਮ ਲੈਣਾ ਨਹੀਂ ਪੈਂਦਾ, ਫਿਰ ਆਪੇ ਚੱਲਦਾ ਰਹਿੰਦਾ। ਜੋ ਚਲਾਉਣਾ ਨਾ ਪਵੇ, ਜੋ ਵਜਾਉਣਾ ਨਾ ਪਵੇ, ਉਹ ਆਪੇ ਜਿਹੜਾ ਚੱਲਣ ਲੱਗ ਪੈਂਦਾ, ਉਹਨੂੰ ਯੋਗ ਮਾਤੀ 'ਚ ਅਨਹਦ ਨਾਦ ਕਹਿੰਦੇ ਨੇ। ਨਾਦ ਹੁੰਦਾ ਜਿਹੜਾ ਵਜਾਉਣਾ, ਅਨਹਦ ਨਾਦ ਜਿਹੜਾ ਵਜਾਉਣਾ ਨਾ ਪਵੇ ਔਰ ਆਪੇ ਵੱਜਦਾ ਰਹੇ। ਹੁਣ ਇਹਨਾਂ ਚੱਕਰਾਂ ਵਿੱਚ ਉਹ ਰਹਿੰਦੇ ਨੇ, ਆਪਣੀ ਜੀਭ ਬਾਹਰ ਖਿੱਚਦੇ ਰਹਿੰਦੇ ਨੇ, ਅੰਦਰੋਂ ਦੋ ਨੱਕ ਦੀਆਂ ਜਿਹੜੀਆਂ ਇੱਥੋਂ ਸਵਾਸ ਦੇ ਅੰਦਰੋਂ ਉਹ ਜਾ ਰਹੀਆਂ ਨਾਲੀਆਂ, ਉਹਨਾਂ ਨੂੰ ਜੀਭ ਦੇ ਨਾਲ ਰੋਕ ਲੈਂਦੇ ਨੇ, ਫਿਰ ਆਸਤਾ ਆਸਤਾ ਜੀਭ ਹੋਰ ਵੱਡੀ ਕਰਦੇ ਜਾਂਦੇ ਨੇ। ਮੈਂ ਸਾਰਾ ਯੋਗ ਮਤ ਪੜ੍ਹਿਆ ਗੁਰੂ ਪਾਤਸ਼ਾਹ ਦੇ ਅਨਹਦ ਨਾਦ ਨੂੰ ਸਮਝਣ ਵਾਸਤੇ ਕਿ ਗੁਰੂ ਪਾਤਸ਼ਾਹ ਨੇ ਸਿੱਧਾ ਯੋਗਿਆਂ ਦੇ ਨਾਲ ਸਿੱਧ ਗੋਸ਼ਟ ਵਿੱਚ ਕੀ ਗੱਲ ਕੀਤੀ, ਗੋਰਖਨਾਥ ਕੀ ਕਹਿੰਦਾ ਸੀ, ਯੋਗ ਮਤ ਕੀ ਹੈ। ਫਿਰ ਉਹ ਆਪਣੀ ਜੀਭ ਨੂੰ ਆਸਤਾ ਆਸਤਾ ਲੰਬਿਆਂ ਕਰਦੇ ਜਾਂਦੇ ਨੇ, ਇਹਨੂੰ ਘੁਮਾ ਕੇ ਅੰਦਰ ਬੰਦ ਕਰ ਲੈਂਦੇ ਨੇ, ਸਵਾਸ ਰੋਕ ਲੈਂਦੇ ਨੇ, ਦਿਮਾਗ ਚਾੜ ਲੈਂਦੇ ਨੇ, ਦਸਵੇਂ ਦੁਆਰ ਉਹਨੂੰ ਕਹਿੰਦੇ ਨੇ, ਉਹਦੇ ਅੰਦਰ ਚਾੜ ਕੇ ਅੰਦਰ ਹੀ ਉਹ ਵੱਜਦਾ ਰਹਿੰਦਾ। ਇਸ ਦਾ ਨਾਂ ਉਹਨਾਂ ਨੇ ਅਨਹਦ ਨਾਦ ਰੱਖਿਆ। ਗੁਰਮਤ ਦਾ ਅਨਹਦ ਨਾਦ ਇਹ ਨਹੀਂ ਹੈ। ਹੁਣ ਗੁਰਮਤ ਦਾ ਅਨਹਦ ਨਾਦ ਗੁਰੂ ਪਾਤਸ਼ਾਹ ਕਹਿੰਦੇ ਨੇ ਅਨਹਤਾ ਸ਼ਬਦ ਵਾਜੰਤ ਪੇਰੀ। ਹੁਣ ਜੇ ਅੱਜ ਦਾ ਸਿੱਖ ਸ਼ਬਦ ਦਾ ਮਹਿਨਾ ਕੋਈ ਰੱਬ ਜੀ ਦੇ ਨਾਂ ਦਾ ਲਫ਼ਜ਼ੀ ਰਟਨ ਕਰ ਲਵੇ ਤਾਂ ਉਹ ਫਿਰ ਉਹੀ ਜੋਗੀਆਂ ਵਾਲੀ ਗੇਮ ਵਿੱਚ ਬੈਠ ਗਿਆ। ਪਰ ਸ਼ਬਦ ਦਾ ਮਹਿਨਾ ਹੁੰਦਾ ਕਬੀਰ ਜਾਂ ਗਿਆਨ ਤਾਂ ਧਰਮ ਹੈ। ਗੁਰਮਤ ਅਨੁਸਾਰ ਸ਼ਬਦ ਕਹਿੰਦੇ ਨੇ ਗਿਆਨ ਨੂੰ, ਵਿਜ਼ਡਮ ਨੂੰ, ਸਤਿਗੁਰ ਨੂੰ, ਯੂਨੀਵਰਸਲ ਟਰੁੱਥ ਨੂੰ, ਸੱਚ ਦੇ ਗਿਆਨ ਦੀ ਨੌਲੇਜ ਨੂੰ, ਉਸ ਅਨੁਸਾਰ ਅਮਲੀ ਜੀਵਨ ਨੂੰ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਭੇਰੀ ਕੀ ਹੁੰਦਾ ਸੀ, ਪਹਿਲੇ ਦਿਨ ਸਮਝਿਆ ਸੀ ਭੇਰੀ ਹੁੰਦੀ ਹੈ ਉਹ ਇਸ ਤਰੀਕੇ ਦੇ ਨਾਲ, ਇੱਥੋਂ ਛੋਟਾ ਹੁੰਦਾ ਉਹਦਾ ਮੂੰਹ ਔਰ ਇੱਥੋਂ ਆ ਕੇ ਇੰਝ ਫੈਲਦੀ ਜਾਂਦੀ ਹੈ, ਇੰਝ ਯੂ ਸ਼ੇਪ ਵਿੱਚ ਹੁੰਦੀ ਹੈ ਅਤੇ ਉਹਦੇ ਵਿੱਚ ਆਵਾਜ਼ ਨਿਕਲਦੀ ਹੈ ਜਦੋਂ ਰਣ ਸਿੰਘਾ ਵਜਾਉਂਦੇ ਨੇ, ਜਾਂ ਉਹਨੂੰ ਗੁਰਬਾਣੀ ਵਿੱਚ ਨਰਸਿੰਘਾ, ਭੇਰੀ, ਨਫੀਰੀ, ਕਿੰਗਰੀ, ਅਨੂਪ ਵਾਜੇ, ਸਾਰੇ ਲਫ਼ਜ਼ ਉਸੀ ਦੇ ਨੇ ਕਿ ਰਣ ਭੂਮੀ 'ਚ ਰਣ ਸ਼ੁਰੂ ਹੋਣ ਵਾਲਾ ਹੈ ਤਾਂ ਉਹ ਅਨਾਊਂਸਮੈਂਟ ਵਾਸਤੇ ਉਹ ਭੇਰੀ ਵਜਾਉਂਦੇ ਨੇ, ਉਹਨੂੰ ਲਗਾਤਾਰ ਵਜਾਈ ਜਾਂਦੇ ਨੇ, ਜਦੋਂ ਮੈਂ ਇੰਜੀਨੀਅਰਿੰਗ ਪੜ੍ਹਦਾ ਸੀ ਤਾਂ ਸਾਨੂੰ ਇੰਜੀਨੀਅਰਿੰਗ ਵਿੱਚ ਇੱਕ ਯੂ ਫੋਰਕ ਦਿੰਦੇ ਸਨ, ਉਹ ਯੂ ਫੋਰਕ ਨੂੰ ਇੱਕ ਵਾਰੀ ਅੱਜ ਮਾਰ ਦਿਓ, ਉਸ ਤੋਂ ਬਾਅਦ ਬੜੀ ਦੇਰ ਉਹਦੀ ਆਵਾਜ਼ ਆਉਂਦੀ ਰਹਿੰਦੀ ਸੀ, ਉਹਨੂੰ ਕਹਿੰਦੇ ਨੇ ਰੈਜ਼ੋਨੈਂਸ, ਉਹ ਲਗਾਤਾਰ ਬਿਨਾਂ ਵਜਾਇਆ ਆਵਾਜ਼ ਆਈ ਜਾ ਰਹੀ ਹੈ। ਇਹ ਭੇਰੀ ਵਿੱਚ ਜਦੋਂ ਆਵਾਜ਼ ਫੂਕ ਮਾਰਦੇ ਜਾਂਦੇ ਨੇ, ਮਾਰਦੇ ਉਹ ਸਾਰੇ ਐਨਵਾਇਰਮੈਂਟ ਵਿੱਚ ਉਹ ਆਵਾਜ਼ ਫੈਲ ਜਾਂਦੀ ਹੈ ਔਰ ਉਹ ਚੱਲਦੀ ਰਹਿੰਦੀ ਹੈ, ਆਵਾਜ਼ ਐਕੋ ਕੰਨਾਂ ਵਿੱਚ ਆਉਂਦੀ ਰਹਿੰਦੀ ਹੈ। ਇਹ ਵਾਜੰਤ ਪੇਰੀ, ਇਹ ਗੁਰੂ, ਇਹ ਗਿਆਨ, ਤੇਰੇ ਸੱਚ ਦਇਆ ਮੇਰੀ ਸੁਰਤ ਦੇ ਅੰਦਰ ਹਮੇਸ਼ਾ ਸੱਦੜਾ ਸੁਨਿਆ ਵੱਜ ਰਿਹਾ, ਇਹ ਗੁਰਮਤ ਦਾ ਅਨਹਦ ਨਾਦ ਹੈ। ਸਤਿਗੁਰ ਦੀ ਮਤ ਅਨੁਸਾਰ ਫਿਰ ਜੋਗੀਆਂ ਦੇ ਨਾਲ ਕੰਪੇਅਰ ਕਰੀਏ, ਜੋਗੀ ਇਹ ਕਹਿੰਦਾ ਜਦੋਂ ਅਨਹਦ ਨਾਦ ਵੱਜ ਜਾਏ ਦਸਮ ਦੁਆਰ ਦੇ ਅੰਦਰ ਤਾਂ ਵਿਕਾਰ ਜਾਨ ਛੱਡ ਜਾਂਦੇ ਨੇ, ਮਨੁੱਖ ਦਾ ਮਨ ਸ਼ਾਂਤ ਹੋ ਜਾਂਦਾ। ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਯੋਗ ਸਿੱਧ ਆਸਣ 84 ਇਹ ਵੀ ਕਰ ਰਿਹਾ, ਵੱਡੀ ਆਰਜਾ ਫਿਰ ਜਨਮੈ ਹਰਸਿਓ ਸੰਗ ਨਾ ਗਹਿਆ, ਰੱਬ ਜੀ ਨਾਲ ਮੇਲ ਨਾ ਪ੍ਰਾਪਤ ਹੋਇਆ। ਯੋਗ ਆਸਣ ਕਰਕੇ ਤੇਰੀ ਸਿਹਤ ਠੀਕ ਹੋ ਸਕਦੀ ਹੈ, ਤੇਰਾ ਅੰਤਰ ਆਤਮਾ ਜ਼ਰੂਰੀ ਨਹੀਂ ਠੀਕ ਹੋਵੇ। ਤੂੰ ਸਿਹਤ ਠੀਕ ਕਰਕੇ ਵੱਧ ਤੋਂ ਵੱਧ ਹੋਰ ਪੈਸੇ ਜ਼ਿਆਦਾ ਕਮਾਉਣ ਜਾ ਸਕਣਾ, ਤੂੰ ਸਿਹਤ ਠੀਕ ਕਰਕੇ ਜ਼ਿਆਦਾ ਵੱਧ ਤੋਂ ਵੱਧ 100 ਸਾਲ ਦੇ ਬਦਲੇ 200 ਸਾਲ ਜੀ ਸਕਣਾ, ਪਰ ਤੇਰੇ ਅੰਤਰ ਆਤਮੇ ਅੰਦਰ ਕਾਮ ਕ੍ਰੋਧ ਲੋਭ ਅਹੰਕਾਰ ਸਤਾਉਂਦੇ ਰਹਿਣਗੇ। ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਨੇ ਸੁਰਤ ਨੂੰ, ਮਤ ਨੂੰ, ਇਸ ਗਗਨ ਰੂਪੀ ਆਕਾਸ਼ ਦੇ ਵਿੱਚ ਆਪਣੀ ਬੁੱਧੀ ਟਿਕਾਣੇ ਲਿਆਉਣ ਵਾਸਤੇ ਸਤਿਗੁਰ ਦੀ ਮਤ ਇੱਥੇ ਨਿਰੰਤਰ ਸੋਚ ਕਿ ਮੈਂ ਸਤਿਗੁਰ ਦੀ ਮਤ ਤੋਂ ਲਾਂਭੇ ਨਹੀਂ ਹੋਣਾ, ਮੈਂ ਦੀਨ ਗਵਾਇਆ ਦੁਨੀ ਸੀ ਉਹ ਨਹੀਂ ਕਰਨਾ। ਹੁਣ ਜਦੋਂ ਉਹ ਸਤਿਗੁਰ ਦੀ ਮਤ ਅਨੁਸਾਰ ਅਮਲੀ ਜੀਵਨ ਅਸੀਂ ਰੋਜ਼ ਜੀਂਦੇ ਹਾਂ ਨਾ, ਪਲ ਪਲ ਆਪਣੇ ਕਦਮਾਂ 'ਤੇ, ਹਰ ਪਲ, ਉਹ ਜਿਹੜਾ ਗੁਰੂ ਦੀ ਮਤ ਅਨੁਸਾਰ ਅਮਲੀ ਜੀਵਨ ਹੈ, ਇਹਨੂੰ ਗੁਰਮਤ ਦਾ ਅਨਹਦ ਨਾਦ ਕਹਿੰਦੇ ਨੇ। ਅਨਹਦ ਤਾਂ ਸ਼ਬਦ ਵਾਜੰਤ ਪੇਰੀ ਕਹਿੰਦੇ ਨੇ, ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ। ਤੇਰੇ ਅੰਦਰ ਤੂੰ ਜੋਗੀਆਂ ਵਾਲਾ ਅਨਹਦ ਨਾਦ ਮੰਗਣਾ, ਤੂੰ ਜੇ ਗੁਰੂ ਦੀ ਵਿਚਾਰ ਲੈ ਲਵੇਂ ਨਾ, ਤੇਰਾ ਹਿਰਦਾ, ਤੇਰੀ ਮਤ ਅਤੇ ਸੁਰਤ ਟਿਕਾਣੇ ਆ ਜਾਏਗੀ ਅਨਹਦ ਨਾਦ। ਸੋ ਵਿਜ਼ਡਮ ਪ੍ਰਾਪਤ ਜੇ ਹੋ ਜਾਏ, ਮਨ ਟਿਕਾਣੇ ਲੱਗ ਜਾਂਦਾ, ਸੁਰਤ ਮਤ ਮਨ ਬੁੱਧ ਘੜੀ ਜਾਂਦੀ ਹੈ, ਮਨੁੱਖ ਦਾ ਜੀਵਨ ਸਿੱਧੇ ਟੋਰ 'ਤੇ ਪੈ ਜਾਂਦਾ, ਵਿਕਾਰਾਂ ਤੋਂ ਮੁਕਤ ਨਹੀਂ, ਵਿਕਾਰ ਕਾਬੂ ਹੋ ਜਾਂਦੇ ਨੇ, ਜੀਂਦੇ ਜੀ ਮੁਕਤ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਇਸ ਨੂੰ ਗੁਰਮਤਿ 'ਚ ਰੱਬੀ ਮਿਲਣ ਦੀ ਅਵਸਥਾ ਕਹਿੰਦੇ। ਗੁਰਮਤ ਮਰਨ ਤੋਂ ਬਾਅਦ ਮੁਕਤੀ ਦੀ ਅਵਸਥਾ ਨਹੀਂ ਹੈ, ਗੁਰਮਤ ਸਾਰੀ ਦੁਨੀਆ ਵਿੱਚ ਮਰਨ ਤੋਂ ਬਾਅਦ ਵਾਲੀ ਫਿਲੋਸਫੀ ਦੇ ਉਲਟ ਜੀਂਦੇ ਜੀ ਇੱਥੇ ਹੀ ਜੀਵਨ ਮੁਕਤ ਅਵਸਥਾ ਸਿਖਾਉਂਦੀ ਹੈ। ਸਾਲਵੇਸ਼ਨ ਵਾਈਲ ਲਿਵਿੰਗ, ਜਿਹਨੂੰ ਟਰਾਂਸੈਂਡੈਂਸ ਕਹਿੰਦੇ ਨੇ, ਜਿਹਨੂੰ ਰੱਬ ਜੀ ਨਾਲ ਇੱਕ ਮਿਕਤਾ ਕਹਿੰਦੇ ਨੇ, ਜਿਹਨੂੰ ਵਨਨੈਸ ਵਿਦ ਗੋਡ ਕਹਿੰਦੇ ਨੇ, ਇਹਨੂੰ ਗੁਰਮਤ ਅਨਹਦ ਨਾਦ ਕਹਿੰਦੀ ਹੈ। ਆਓ ਅਸੀਂ ਰਹਾਉ ਨੂੰ ਸਮਝਿਆ ਕਿ ਅਨਹਤਾ ਵਜੰਤ ਭੇਰੀ ਕੀ ਹੁੰਦਾ, ਤੇਰਾ ਸੱਦੜੇ ਦਾ ਸੁਨੇ ਦਾ ਉਹ ਭੇਰੀ, ਉਹ ਮਿਊਜ਼ਿਕ, ਉਹ ਨਾਦ ਮੇਰੇ ਦਿਮਾਗ 'ਚ, ਆਈ ਐਮ ਆਲਵੇਜ਼ ਟਿਊਨਡ, ਮੇਰੀ ਸੁਰ ਤੇਰੇ ਨਾਲ ਮਿਲ ਗਈ ਹੈ, ਹਰ ਵੇਲੇ ਮੇਰੇ ਨਾਦ ਇੱਥੇ ਵੱਜਦਾ ਰਹਿੰਦਾ, ਤੇਰੀ ਨੌਲੇਜ ਦਾ, ਤੇਰੇ ਦੱਸੇ ਨਕਸ਼ੇ ਕਦਮਾਂ ਦਾ। ਹੁਣ ਮੈਂ ਡੋਲਦਾ ਨਹੀਂ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ, ਕੈਸੀ ਆਰਤੀ ਹੋਏ ਰੱਬ ਜੀ ਤੁਹਾਡੀ, ਕੈਸੀ ਆਰਤੀ ਹੈ ਮੇਰੇ ਇਸ ਸਰੀਰ ਉੱਤੇ। ਆਓ ਹੁਣ ਇਸਨੂੰ ਗਗਨ ਮਹਿਥਾਲ ਤੋਂ ਦੇਖੀਏ। ਗਗਨ ਗੁਰਬਾਣੀ ਵਿੱਚ ਗਗਨ ਆਕਾਸ਼, ਧੁਰ ਬੁੱਧੀ, ਸੁਰਤ ਚਿੱਤ, ਦਿਮਾਗ, ਮਤ, ਅਕਲ, ਇਤਨਾ ਸਾਰੇ ਪ੍ਰਤੀਕਾਂ ਵਿੱਚ ਆਇਆ ਗਗਨ। ਜਦੋਂ ਅਸੀਂ ਉੱਥੇ ਬਾਣੀ ਖੋਜਾਂਗੇ ਨਾ ਤਾਂ ਪਤਾ ਲੱਗੇਗਾ, ਜਦੋਂ ਮਨੁੱਖ ਦੇ ਗਗਨ ਵਿੱਚ ਸੱਚ ਦੀ ਗੱਲ ਆ ਜਾਏ, ਇਸਨੂੰ ਆਕਾਸ਼ ਬਾਣੀ ਕਹਿੰਦੇ ਨੇ। ਆਕਾਸ਼ ਬਾਣੀ ਹੈ ਤੁਹਾਡਾ, ਆਸਮਾਨ ਪੇ ਕਹੀਂ ਸੇ ਆਤੀ ਹੈ, ਉਹਨੇ ਆਕਾਸ਼ ਬਾਣੀ ਲੱਭਣ, ਕੌਣ ਆਕਾਸ਼ ਬਾਣੀ ਯਹਾਂ ਸੇ ਕਰਤਾ, ਯੇ ਕੌਣ ਯਹਾਂ ਪਰ ਬੈਠਾ ਹੁਆ ਜੋ ਅਨਾਊਂਸਮੈਂਟ ਕਰ ਰਿਹਾ। ਅਮਰੀਕਾ ਵਾਲੇ ਗਏ ਵਿਚਾਰੇ, ਬੜਾ ਲੱਭਦੇ ਰਹੇ ਵੀ ਆਕਾਸ਼ ਬਾਣੀ ਕੋਈ ਆਕਾਸ਼ ਮੇ ਸੇ ਹੋਤੀ ਹੈ, ਨਹੀਂ। ਜਦੋਂ ਮਨੁੱਖ ਨੂੰ ਸੱਚ ਸਮਝ ਆ ਜਾਂਦਾ, ਉਹ ਸੱਚ ਦੀ ਗੱਲਾਂ ਜਿਹੜੀਆਂ ਕਰਦਾ, ਇਸਨੂੰ ਆਕਾਸ਼ ਕੀ ਬਾਣੀ ਕਹਿੰਦੇ ਨੇ, ਇਸੇ ਨੂੰ ਧੁਰ ਕੀ ਬਾਣੀ ਕਹਿੰਦੇ ਨੇ, ਇਸੇ ਨੂੰ ਖਸਮ ਕੀ ਬਾਣੀ ਕਹਿੰਦੇ ਨੇ। ਖਸਮ ਰੱਬ ਜੀ ਨਾਲ ਮਿਲੀ ਅਵਸਥਾ ਵਿੱਚ ਜਿਹੜੀ ਗੱਲ ਕੀਤੀ ਗਈ ਹੈ, ਜਿਹੜੀ ਵਿਚਾਰ ਸਾਂਝ ਕੀਤੀ ਗਈ ਹੈ, ਤਾਂ ਹੀ ਕਹਿੰਦੇ ਨੇ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਉਹਦੇ ਵਿੱਚ ਖਸਮ ਕੀ ਬਾਣੀ ਨਹੀਂ ਹੁੰਦੀ, ਉਹ ਸਿਰਫ ਇੱਕ ਤੁੱਕਾਂ ਦਾ ਤੁਕਾਂਤ ਮਿਲਾਇਆ ਹੁੰਦਾ, ਇੱਕ ਲਫਜ਼ਾਂ ਦਾ ਰਾਈਮ ਮਿਲਾਇਆ ਹੁੰਦਾ, ਪਰ ਉਹਦੇ ਵਿੱਚ ਖਸਮ ਕੀ ਬਾਣੀ ਨਹੀਂ ਹੁੰਦੀ। ਖਸਮ ਕੀ ਬਾਣੀ ਤਾਂ ਜਿਸ ਵੀ ਮਨੁੱਖ 'ਤੇ ਪੂਰੀ ਪੂਰੀ ਐਪਲੀਕੇਬਲ ਹੋ ਜਾਂਦੀ ਹੈ, ਤਾਂ ਹੀ ਤਾਂ ਉਹਨੂੰ ਸਤਿਗੁਰ ਕਹਿੰਦੇ ਨੇ, ਧੁਰ ਕੀ ਬਾਣੀ ਕਹਿੰਦੇ ਨੇ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਜੋ ਬ੍ਰਹਮੰਡੇ ਹੈ ਨਾ ਸੋਈ ਪਿੰਡੇ ਆ, ਦੇਖ ਉੱਪਰ ਗਗਨ ਹੈ, ਰਵ ਚੰਦ ਨੇ, ਦੀਪਕ ਨੇ, ਤਾਰੇ ਨੇ, ਉੱਥੇ ਧੂਪ ਮਲਿਆਣ ਲੋ ਹੈ, ਪਵਨ ਚਵਰੋ ਕਰੇ ਹੈ ਨਾ, ਸਗਲ ਬਨ ਵਿੱਚ ਫੁਲੰਤ ਜੋਤੀ ਹੈ ਨਾ, ਦੇਖ ਤੇਰੇ ਅੰਦਰ ਕਿਸ ਤਰ੍ਹਾਂ ਹੈ, ਦੇਖ ਆਪਣੇ 'ਤੇ ਅਪਲਾਈ ਕਰਕੇ ਵੇਖ। ਬਾਣੀ ਦਾ ਮਜ਼ਾ ਹੀ ਇਹੀ ਹੋਇਆ, ਇਹਦੇ ਅਰਥ ਸਾਨੂੰ ਹੋਰ ਉੱਚੀ ਉਡਾਰੀ ਦਿੰਦੇ ਨੇ, ਜਦੋਂ ਅਸੀਂ ਹਰ ਸ਼ਬਦ ਨੂੰ ਆਪਣੇ 'ਤੇ ਟੁਕਾ ਕੇ ਦੇਖੀਏ ਕਿ ਇਹ ਅੱਜ ਮੇਰੇ 'ਤੇ ਐਪਲੀਕੇਬਲ ਕਿਵੇਂ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਗਗਨ ਨਗਰ ਇੱਕ ਬੂੰਦ ਨਾ ਬਰਖ ਹੈ, ਨਾਦ ਕਹਾਂ ਜੋ ਸਮਾਨਾ। ਗੁਰਬਾਣੀ ਵਿੱਚ ਆਉਂਦਾ ਤਾਗਾ ਟੂਟਾ ਗਗਨ ਬਿਨਸ ਗਿਆ, ਇੱਕ ਸ਼ਬਦ ਅਸੀਂ ਆਮ ਰੋਜ਼ ਪੜ੍ਹਦੇ ਰਹਿੰਦੇ ਹਾਂ, ਗਗਨ ਦਾ ਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ, ਗੈਟ ਅਪ ਨਾਓ ਫਾਈਟ ਅਗੇਂਸਟ ਵਿਕਾਰ। ਇਹ ਕਿਸੇ ਬੰਦੇ ਦੇ ਨਾਲ ਲੜਨ ਵਾਸਤੇ ਗੱਲ ਨਹੀਂ ਚੱਲ ਰਹੀ, ਗਗਨ ਦਾ ਮਾਮਾ ਵਾਜਿਓ ਪਰਿਓ ਨਿਸ਼ਾਨੇ ਕਾਓ। ਗਗਨ ਮੇਰੇ, ਗਗਨ ਮੇਰੇ ਆਕਾਸ਼, ਮੇਰੀ ਮੱਤ ਗਲਤ ਪਾਸੇ ਗਈ ਹੋਈ ਸੀ, ਇਹਦੇ ਤੇ ਦਮਾਮਾ ਵੱਜਿਆ। ਦਮਾਮਾ ਕੀ ਹੈ? ਸਤਿਗੁਰ ਦਾ ਅੰਕਸ਼, ਹਸਤੀ ਸਿਰ ਜੋ ਅੰਕਸ਼ ਮਾਰਦੇ ਨਾ, ਹਾਥੀ ਜਦੋਂ ਮਚਲਿਆ ਹੋਵੇ ਨਾ ਉਹਦੇ ਮੱਥੇ ਤੇ ਅੰਕੁਸ਼ ਮਾਰਦੇ ਨੇ, ਉਹਨੂੰ ਕਾਬੂ ਕਰ ਲੈਂਦੇ ਨੇ, ਮਹਾਵਤ ਜਿਹੜਾ ਹੁੰਦਾ। ਸਤਿਗੁਰ ਨੇ ਆਪਣਾ ਮੈਨੂੰ ਗਗਨ ਦੇ ਵਿੱਚ ਦਮਾਮਾ ਮਾਰਿਆ, ਵਾਜਿਓ ਵੱਜਿਆ। ਜਿਸ ਤਰ੍ਹਾਂ ਅਰਦਾਸ ਵੇਲੇ ਉਹ ਨਗਾੜਾ ਵਜਾ ਦਿੰਦੇ ਨਾ, ਇਸ ਤਰ੍ਹਾਂ ਮੇਰੇ ਦਿਮਾਗ ਵਿੱਚ ਗਗਨ ਦਾ ਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਪਰਿਓ ਨਿਸ਼ਾਨੇ ਘਾਓ, ਨਿਸ਼ਾਨੇ ਤੇ ਘਾ ਪਿਆ, ਬਿਲਕੁਲ ਬਿਲਕੁਲ। ਕੈਸਾ ਕਬੀਰ ਸਤਿਗੁਰ ਸੂਰਮੇ ਬਾਇਆ ਬਾਂਝ ਜੋ ਏਕ, ਐਸਾ ਤੀਰ ਮਾਰਿਆ ਸਤਿਗੁਰ ਜੀ ਨੇ ਮੈਨੂੰ, ਲਾਗਤ ਹੀ ਭੋਏ ਗਿਰ ਭਰਿਆ। ਮੈਂ ਬੜਾ ਚੰਚਲ ਬਣਦਾ ਸੀ, ਮੈਂ ਬੜਾ ਚੋਰ ਬਣਦਾ ਸੀ, ਮੈਂ ਬੜਾ ਲੋਕਾਂ ਨੂੰ ਠੱਗਦਾ ਸੀ, ਮੈਂ ਬੜਾ ਝੂਠ ਬੋਲਦਾ ਸੀ, ਮੈਂ ਆਪਣੀ ਇਸ ਜੀਭ ਦੇ ਨਾਲ ਐਸੀਆਂ ਐਸੀਆਂ ਗੱਲਾਂ ਕਰਕੇ ਲੋਕਾਂ ਨੂੰ ਮੂਰਖ ਬਣਾ ਲੈਂਦਾ ਸੀ, ਮੈਂ ਲੋਕਾਂ ਦੀ ਨਿੰਦਾ ਕਰਕੇ ਲੋਕਾਂ ਨੂੰ ਆਪਣੇ ਸਾਹਮਣੇ ਨੀਵਾਂ ਪਵਾ ਲੈਂਦਾ ਸੀ, ਮੈਂ ਬੜਾ ਚਤਰ ਸੀ। ਲਾਗਤ ਹੀ ਸਤਿਗੁਰ ਦਾ ਤੀਰ ਵੱਜਿਆ ਨਾ, ਗਗਨ ਦਾ ਮਾਮਾ, ਲਾਗਤ ਹੀ ਪੋਈ ਗਿਰ ਭਰਿਆ, ਮੈਂ ਟਹਿ ਪਿਆ। ਪਰਾ ਕਰੇਜੇ ਛੇਕ, ਮੇਰੇ ਕਰੇਜੇ ਛੇਕ ਹੋ ਗਿਆ, ਮੈਂ ਨਾ ਪਿਘਲਾ ਹੋ ਗਿਆ, ਮੈਂ ਉਸ ਗਲਤ ਰਾਹ 'ਤੇ ਟੁਰਨ ਵਾਸਤੇ ਨਾ ਹੈਂਡੀਕੈਪ ਹੋ ਗਿਆ ਸਤਿਗੁਰ ਦੀ ਮੱਤ ਅਨੁਸਾਰ। ਹੁਣ ਕਹਿੰਦੇ ਨੇ ਗਗਨ ਮੈਂ ਥਾਲ ਦਾ ਮਤਲਬ ਮੇਰਾ ਦਿਮਾਗ, ਜਿਸ ਤਰ੍ਹਾਂ ਆਸਮਾਨ ਹੈ, ਮੈਂ ਦਾ ਮਤਲਬ ਮੈਂ ਮਾਈ ਸੈਲਫ ਨਹੀਂ ਹੈ, ਮੈਂ ਮਤਲਬ ਮੈਂ ਮਤਲਬ ਰੂਪੀ, ਗਗਨ ਰੂਪੀ ਥਾਲ, ਗਗਨ ਮੈਂ ਥਾਲ, ਮੇਰਾ ਦਿਮਾਗ ਗਗਨ ਰੂਪੀ ਥਾਲ ਹੈ, ਇਹਦੇ ਵਿੱਚ ਰੱਬ ਚੰਦ ਦੀਪਕ ਬੰਨੇ, ਇਹਦੇ ਵਿੱਚ ਸੂਰਜ ਅਤੇ ਚੰਦਰਮਾ ਵਾਂਗੂ ਜਿਸ ਤਰ੍ਹਾਂ ਬਾਹਰ ਚਾਨਣ ਕਰਦੇ ਨੇ, ਇਸ ਤਰ੍ਹਾਂ ਇੱਥੇ ਚਾਨਣ ਕੀਤਾ ਹੋਇਆ ਸਤਿਗੁਰ ਦੀ ਮੱਤ ਅਨੁਸਾਰ। ਸੂਰਜ ਅਤੇ ਚੰਦਰਮਾ ਕਿਉਂ ਗੁਰੂ ਪਾਤਸ਼ਾਹ ਨੇ ਕਿਹਾ? ਸੂਰਜ ਵੀ ਕਹਿ ਸਕਦੇ ਸਨ, ਮੈਂ ਇਸ ਨੂੰ ਕ੍ਰੋਸ ਚੈੱਕ ਕੀਤਾ ਵੀ ਗੁਰੂ ਪਾਤਸ਼ਾਹ ਗਲਤ ਤੇ ਲਿਖ ਨਹੀਂ ਸਕਦੇ ਨੇ। ਆਸਾ ਕੀ ਵਾਰ, ਜੇ 100 ਚੰਦਾ ਉਗਵੇਂ ਸੂਰਜ ਚੜ੍ਹੇ 1000, ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ, ਤੇਰੇ ਹਿਰਦੇ 'ਚ ਨਾ ਹਨੇਰਾ ਰਹੇਗਾ। ਪਰ ਸੂਰਜ ਅਤੇ ਚੰਦ ਦੀ ਗੁਰੂ ਪਾਤਸ਼ਾਹ ਨੇ ਤਸ਼ਬੀਹ ਕਿਉਂ ਦਿੱਤੀ ਹੈ? ਰੱਬ ਚੰਦ ਦੀਪਕ ਕਿਉਂ ਕਿਹਾ? ਇਸ ਕਰਕੇ ਕਿ ਜਿਹੜੇ ਲੋਕਾਂ ਨੂੰ ਗਿਆਨ ਹੋ ਜਾਏ ਨਾ, ਜਿਹੜੇ ਲੋਕਾਂ ਨੂੰ ਕੋਈ ਨੌਲੇਜ ਸਮਝ ਆ ਜਾਏ, ਉਹ ਦੂਜਿਆਂ ਉੱਤੇ ਨਾ ਯੈਲ ਕਰਦੇ ਰਹਿੰਦੇ ਨੇ, ਉਹ ਦੂਜਿਆਂ ਨੂੰ ਗੁੱਸੇ ਨਾਲ ਕ੍ਰੋਧਿਤ ਹੋ ਕੇ, ਪਾਪੀ ਹੋ, ਨਾਸਤਕ ਹੋ, ਤੁਸੀਂ ਨਰਕਾਂ ਨੂੰ ਜਾਓਗੇ, ਤੁਸੀਂ ਭੈੜੇ ਹੋ, ਬੜਾ ਕੁਛ ਲੋਕਾਂ ਉੱਤੇ ਨਾ ਫਤਵੇ ਲਾਉਂਦੇ ਰਹਿੰਦੇ ਨੇ, ਲੋਕਾਂ ਨੂੰ ਨਰਕ ਪਹੁੰਚਾਉਂਦੇ ਰਹਿੰਦੇ ਨੇ, ਲੋਕਾਂ ਨੂੰ ਡਰਾਉਂਦੇ ਰਹਿੰਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ ਭੈ ਕਹੂੰ ਕੋ ਦੇਤ ਨੇ, ਕਿਸੇ ਨੂੰ ਨਹੀਂ ਡਰਾਉਣਾ ਚਾਹੀਦਾ, ਨਾ ਡਰਾਉਂਦਾ, ਨਾ ਪੈਮਾਨਤਾਨ ਨਾ ਡਰਦਾ, ਕੌਣ ਨਾਨਕ ਸੁਣ ਰਹੇ ਮਨਾ ਗਿਆਨੀ ਤਾਂ ਹੀ ਬਖਾਨ, ਉਹਨੂੰ ਗਿਆਨੀ ਕਹਿੰਦੇ ਨੇ, ਸਾਡਾ ਤੇ ਆਮ ਤੌਰ ਤੇ ਜਿਹੜਾ ਵੀ ਗਿਆਨੀ ਜੀ ਆ ਜਾਂਦਾ ਉਹ ਡਰਾਉਂਦਾ। ਇੰਜ ਕਰੋਗੇ ਮਰਨ ਤੋਂ ਬਾਅਦ ਜੰਮ ਪਕੜ ਕੇ ਲੈ ਜਾਣਗੇ, ਇੰਜ ਕਰੋਗੇ ਫਿਰ ਜੰਮ ਤੁਹਾਨੂੰ ਨਰਕਾਂ 'ਚ ਸੁੱਟਣਗੇ, ਇੰਜ ਕਰੋਗੇ ਫਿਰ ਉੱਥੇ ਧਰਮ ਰਾਚੀ ਦੇ ਉੱਪਰ ਤੁਹਾਡਾ ਲੇਖਾ ਮੰਗੇਗਾ, ਫਿਰ ਨਰਕ ਵਿੱਚ ਜੰਮ ਤੁਹਾਡੇ ਕੋਲ ਕੜਾਏ ਤੁਹਾਨੂੰ ਤਲਵਾਣਗੇ, ਬੜੇ ਉੱਥੇ ਦੁਖੀ ਹੋਵੋਗੇ, ਉੱਥੇ ਬੜੀ ਅੱਗ ਹੈ, ਗਿਆਨੀ ਥੋੜ੍ਹਾ ਨਾ ਹੋਇਆ। ਫਿਰ ਗੁਰੂ ਪਾਤਸ਼ਾਹ ਅਤੇ ਗਿਆਨੀ ਦੀ ਡੈਫੀਨੇਸ਼ਨ ਦਿੰਦੇ ਨੇ ਕਿ ਨਾ ਡਰਾਉਂਦਾ ਨਾ ਡਰਦਾ, ਇਹਦਾ ਮਤਲਬ ਜਿਹੜਾ ਸਾਨੂੰ ਡਰਾਉਂਦਾ ਨਾ ਉਹ ਦਰਅਸਲ ਆਪ ਹੀ ਡਰਿਆ ਹੋਇਆ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਜਿਸ ਮਨੁੱਖ ਦੇ ਅੰਦਰ ਗਿਆਨ ਆ ਜਾਂਦਾ ਉਹਦੇ ਅੰਦਰ ਪ੍ਰਚੰਡ ਅੱਗ ਵਰਗਾ ਗਿਆਨ ਤੇ ਬਲ ਜਾਂਦਾ, ਪਰ ਉਹ ਚੈਨ ਨਹੀਂ ਲੈ ਸਕਦਾ ਕਿਉਂਕਿ ਉਹਦੇ ਅੰਦਰ ਸ਼ੀਤਲਤਾ ਨਹੀਂ ਹੈ। ਚੰਨ ਪ੍ਰਤੀਕ ਹੈ ਸ਼ੀਤਲ ਦਾਦਾ, ਉਸਨੂੰ ਲੋਕਾਂ 'ਤੇ ਤਰਸ ਆਉਣਾ ਸ਼ੁਰੂ ਹੋ ਜਾਂਦਾ, ਕਰੁਣਾ ਆਉਣੀ ਸ਼ੁਰੂ ਹੋ ਜਾਂਦੀ ਹੈ। ਰੱਬ ਇਹਨਾਂ ਨੂੰ ਸੁਮਤ ਬਖਸ਼ੇ, ਰੱਬ ਜੀ ਸਾਰਿਆਂ ਨੂੰ ਸੁਮਤ ਬਖਸ਼ੋ, ਸਾਰੇ ਸਿੱਧੇ ਰਾਹ ਪਵਨ। ਹਰ ਕਿਸੇ 'ਤੇ ਮਾੜਾ ਕਰਨ ਵਾਲੇ 'ਤੇ ਵੀ ਕੋਈ ਵੀ ਬੁਰਾ ਕਰ ਰਿਹਾ ਉਹਦੇ 'ਤੇ ਤਰਸ ਕਰਦੇ ਨੇ। ਰੱਬ ਚੰਦ ਦੀਪਕ ਬੰਨੇ, ਮੈਂ ਇੱਕ ਪੰਕਤੀ ਪੜ੍ਹ ਰਿਹਾ ਸੀ, ਰਾਜਾ ਬਾਲਕ ਨਗਰੀ ਕਾਛੀ, ਅਸੀਂ ਇਹਦੇ ਉੱਤੇ ਇੱਕ ਵਾਰੀ ਸੈਮੀਨਾਰ ਵੀ ਕੀਤਾ ਸੀ। ਗੁਰੂ ਪਾਤਸ਼ਾਹ ਕਹਿੰਦੇ ਨੇ ਚੰਦ ਸੂਰਜ ਦੋਏ ਘਰ ਹੀ ਭੀਤਰ, ਮੇਰੇ ਇਸ ਘਰ ਅੰਦਰ, ਮੇਰੇ ਇਸ ਦਿਮਾਗ ਦੇ ਅੰਦਰ ਹੀ ਘਰ ਹੀ ਅੰਦਰ ਚੰਦ ਅਤੇ ਸੂਰਜ ਨੇ, ਇੱਕ ਤਾਂ ਬਾਹਰ ਨੇ ਨਾ, ਗਗਨ ਮਹਿਥਾਲ ਰੱਬ ਚੰਦ ਦੀਪਕ ਬੰਨੇ, ਇੱਕ ਮੇਰੇ ਅੰਦਰ ਚੰਦ ਸੂਰਜ ਦੋਏ ਘਰ ਹੀ ਭੀਤਰ, ऐसा ज्ञान ना पाया, ऐसा ज्ञान मैनू किसी नहीं दिता अज तक। मैनू सच का ज्ञान मिलिया मेरे घर ही अंदर, रवचंद दीपक बने। अगे तारका मंडल जनक मोती, तारियां की डेफिनेशन कितों लियाई है? पहला दुनियावी तारे वेखी है, जदों लोकी ना राती जंगलों में जाते ना राह भुल जाते तो उन्हें चन्न की जो लाइट होंगी है ना, चन्न सूरज तो लाइट लैंदा है, इहदा मतलब शीतलता भी ज्ञान सूरज तो ही आएगी। पर जे ज्ञान सूरज लिया ही ना तो शीतलता कावर्डनैस हो जाएगी। कई लोग बिल्कुल ही शीतल ही होते हैं, बिल्कुल ही इस तरह मरियल, साइन ऑफ कावर्डनैस, डरपोक। इस करके वो समाज दे विच जुलम दे खिलाफ आवाज़ नहीं उठाते ने, इस्त्री नाल की जुलम हो रहा। गुरुद्वारियां विच अरदासां सिर्फ करी जाते हो भी मुंडा मिलेगा मुंडा मिलेगा, कोई तो गुरुद्वारा दसो जिथे कुड़ी भी मिलती हो। समाज विच दाज प्रथा चल रही है, इस किस्म के जितने भी समाज दे विच गलत काम चल रहे हैं उन्होंने वास्ते आवाज ही नहीं उठाता, सानू की लैना। यह पता की है, कावर्डनैस वाली शीतलता, डरपोक। खैर, शीतलता इज ग्रेट सब्जेक्ट टू सूरज ज्ञान। गुरु पातशाह कहते ने तारे और चन्न अते सूरज इच फर्क की है। सूरज दी लाइट विच तां दिहाड़ी नजर आंदा है, मनुख जांदा है, पर राती जे चन्न चढ़िया होवे तां उहदे विच वी लोकी पगडंडी अपना रस्ता लभ लैंदे ने। पर जिहड़े दिनां विच चन्न वी ना चढ़िया होवे, सिर्फ तारे होण ते आम खाणा है, तारियां दी रात हनेरी रात हुंदी, उहदे च रस्ता नजर नहीं आंदा। मैं इस अखाण नूं सोचदा रहा भी हाँ, तारियां दे विच वेले तां नेरा हुंदा है, ना चन्न दी लाइट ना सूरज दी लाइट, रस्ता बियाबान जंगल है, रस्ता समझ नहीं आ रहा। तो मैं गुरु पातशाह ने पूछया, गुरु पातशाह कहते हैं प्रभाती तारे खिसे, क्यों ये खिसा शरीर? मैं सोचता रहा गुरु पातशाह तारे किनू कह रहे हैं? गुरु पातशाह तारे विकारा नू कह रहे हैं। ए मनुख, तेरे अंदर जेडे विकार ने, तुसी लड़ी वार सोयले की बाणी पढ़ रहे हो, पहले दिन पढ़ी दूजे दिन पढ़ी, असी विकारां दी निरभौका दी रब जी नाल इक मिलन दी अवस्था विचकार हर्डल विकार विकार। प्रभाती तारे किसे? प्रभाती सवेर जदों होंदी है, जेड़े राती तारे नज़र आ रहे सी, सूरज चढ़िया तारे नज़र कोई नहीं आते, तारे गायब, तारे इनविजिबल। पर कोई सानू पुछे, साइंसदान नू पुछे कि तारे चले गए अपने घर, वो कहिंदा नहीं तारे चले नहीं गए, तारे उत्थे ही ने, पर सूरज की लाइट इतनी ज्यादा है कि तारे नज़र नहीं आ रहे ने। गुरु पातशाह कहते ने विकारा नू मार नहीं, ये भैड़े नहीं हैं, मानस भरिया आणिया मानस भरिया आए, जदों का मनुख आया ना इस धरती ते, इसके अंदर सारे विकार गुरु पातशाह नू टूल दे के भेजे ने ताकि तू अपना जीवन सुचज्जा चला सकें। पर मनुख वो विकारां वाले तारियां च ही टुरदा रहिंदा है। पर गुरु पातशाह कहिंदे ने जदों प्रभात चढ़दी है तारे त्यों एक हिस्सा शरीर, इस तरह यह शरीर ना विकारां दे हाथ काबू आ जाता है, मार खांदा रहिंदा है, शरीर बर्बाद होता रहिंदा है। तां तारका मंडल जनक मोती, गुरु पातशाह कहिंदे ने सच का ज्ञान लिया ना, कैसी रब जी तुहाडी आरती हो रही है, सच के ज्ञान के नाल मेरे अंदर जिहड़े विकारां रूपी जनक मोती होंदे, जैसे मोतियों जैसे विकार ना मोती जैसे बन गए ने मेरे अंदर। विकार कोई पैड़ नहीं है, काम क्रोध लोभ अहंकार, पर ये मेरे अंदर मोती वांगू चमकदे ने, मेरा श्रृंगार बन गए ने, क्योंकि काबू आ गए ने। हुण गुरु पातशाह कहिंदे ने तेनू अपने हिरदे विच चानण, तारका मंडल जनक मोती रब चंद दे चानण करन दे नाल की हो जाएगा, बाहर दिसे चानणा दिल अंधारी रात, तेरे अंधारी रात है ना जिहड़ी अंदर, उत्थे चानण हो जाएगा। जिन्हां दे अंदर चानण हो जांदा ना उहनां नूं जगबुत वालियां छोटियां छोटियां डिस्को वालियां लाइटां नहीं लाणियां पैंदियां, उहनां नूं अपने घर दे बाहर लाइटां नहीं लाणियां पैंदियां, उहनां नूं बाहरले दीवे जोतां नहीं बालणियां पैंदियां, क्योंकि घट चानण हो गया, जिहदा हिरदे विच प्रकाश हो गया है, उहनां नूं जोतां नहीं बालणियां पैंदियां जी। 48 घंटे अखंड पाठ है, आओ उहनां दी जोत बालो, देसी घ्यो लगातार दे जाओ, तुहाडे घर बच्चियां नूं भावें खाण नूं तेल भी ना मिले, इत्थे देसी घ्यो दे के जाओ, किसी गरीब दे मूँह च तुसीं तेल भी ना पाणा, इत्थे देसी घ्यो दे के जाओ, दीवा बालना है, जोत बालनी है। पर जदों ज्ञान प्रकाश हो जाए जोत बालनी नहीं पैंदी। ਖੈਰ ਗੁਰੂ ਪਾਤਸ਼ਾਹ ਕਹਿੰਦੇ ਨੇ ਧੂਪ ਮਲਿਆਣ ਲੋ ਪਵਨ ਝਬਰੂ ਕਰੇ। ਧੂਪ ਧੂਪ ਅਗਰਬੱਤੀ ਕਿੱਥੋਂ? ਮਲਿਆਣ ਲੋ, ਕਿਹਾ ਜਾਂਦਾ ਹੈ ਕਿ ਕੋਈ ਮਲੇ ਪਰਬਤ ਹੈ, ਉਸ ਮਲੇ ਪਰਬਤ ਉੱਤੇ ਸਾਰੇ ਦੇ ਸਾਰੇ ਚੰਦਨ ਦੇ ਬੂਟੇ ਲੱਗੇ ਹੋਏ ਨੇ। ਉਹਨਾਂ ਚੰਦਨ ਦੇ ਬੂਟਿਆਂ ਤੋਂ ਹਵਾ ਟੱਚ ਹੋ ਕੇ ਆਉਂਦੀ ਹੈ ਤਾਂ ਸਾਰੀ ਧਰਤੀ 'ਤੇ ਉਹਨਾਂ ਦੀ ਖੁਸ਼ਬੂ ਹੋ ਜਾਂਦੀ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਸੱਚ ਦਾ ਗਿਆਨ ਲੈ ਲਵੇਂ ਨਾ ਤਾਂ ਤੇਰੇ ਚੰਗੇ ਗੁਣਾਂ ਦੀ ਫਰੈਗਰੈਂਸ, ਤੇਰੇ ਚੰਗੇ ਗੁਣਾਂ ਦੀ ਖੁਸ਼ਬੂ ਚਾਰੋ ਪਾਸੇ, ਧੂਪ ਮਲਿਆਣ ਲਓ, ਪਵਨ ਝਵਰੋ ਕਰੇ। ਪਵਨ ਸਾਡੇ ਅੰਦਰ ਆਉਂਦੀ ਹੈ ਅਤੇ ਬਾਹਰ ਜਾਂਦੀ ਹੈ। ਇੱਕ ਪਵਨ ਆਈ, ਸਵਾਸ ਅੰਦਰ ਆਇਆ, ਇੱਕ ਪਵਨ ਬਾਹਰ ਗਈ, ਸਵਾਸ ਬਾਹਰ ਚਲਾ ਗਿਆ। ਜਿਹੜਾ ਬਾਹਰ ਗਿਆ ਉਹ ਕਾਰਬਨ ਡਾਈਆਕਸਾਈਡ ਸੀ, ਜਿਹੜਾ ਅੰਦਰ ਆਇਆ ਆਕਸੀਜਨ ਸੀ। ਅੰਦਰ ਆਇਆ ਜੀਵਨ ਹੈ, ਬਾਹਰ ਗਿਆ ਮੌਤ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਮੇਰੇ ਨਾ ਤੇਰੇ ਗਿਆਨ ਦੇ ਨਾਲ ਪਤਾ ਕੀ ਹੋ ਗਿਆ, ਪਵਨ ਝਵਰੋ ਕਰੇ। ਮੇਰੇ ਦਿਮਾਗ ਦੇ ਅੰਦਰ ਨਾ ਪਵਨ ਰੂਪੀ ਗਿਆਨ ਆ ਰਿਹਾ ਜਿਹਦੇ ਨਾਲ ਚੰਗੇ ਗੁਣ ਆ ਰਹੇ ਨੇ। ਪਵਨ ਝਵਰੋ, ਚੌਰ ਤੁਸੀਂ ਦੇਖੀਏ ਨਾ ਇੰਜਨ ਕਰਦੇ ਨੇ, ਹਿਲਦਾ ਰਹਿੰਦਾ, ਇਸ ਤਰ੍ਹਾਂ ਸਵਾਸ ਆ ਰਹੇ ਨੇ ਜਾ ਰਹੇ ਨੇ। ਉਹ ਕਹਿੰਦੇ ਨੇ ਸਵਾਸ ਇੰਜਨ ਲਵੋ, ਉਹਦੇ ਨਾਲ ਕੋਲੈਸਟਰੋਲ ਠੀਕ ਹੋ ਸਕਦਾ, ਗੱਲ ਬਾਹਰ ਦੀ ਹੈ। ਪਰ ਆਤਮਾ ਦੇ ਅੰਦਰ ਜਿਹੜਾ ਕੋਲੈਸਟਰੋਲ ਵੜ ਜਾਏ, ਵਾਇਰਸ ਵੜ ਜਾਏ, ਜਿਹੜੀ ਭੈੜੀ ਬੁੱਧੀ ਬਣ ਜਾਏ ਦੁਰਮਤ ਦੀ, ਉਹਦੇ ਵਾਸਤੇ ਗੁਰੂ ਪਾਤਸ਼ਾਹ ਗਿਆਨ ਪਵਨ ਝਵਰੋ ਕਰ ਕਹਿੰਦੇ ਨੇ। ਕਿੱਥੋਂ ਕਹਿੰਦੇ ਨੇ? ਸ਼ਲੋਕ, ਪਵਨ ਗੁਰੂ ਪਾਣੀ ਪਿਤਾ 'ਚ ਪਵਨ ਗੁਰੂ, ਪਵਨ ਗੁਰੂ ਦਾ ਗਿਆਨ ਚੰਗੇ ਗੁਣ ਅੰਦਰ ਆਏ ਅਤੇ ਅਵਗੁਣ ਬਾਹਰ ਚਲੇ ਗਏ। ਇਹ ਚੌਰ ਹੋ ਰਹੀ ਹੈ ਮੇਰੀ, ਅਵਗੁਣ ਬਾਹਰ ਜਾਂਦੇ ਰਹਿੰਦੇ ਨੇ। ਅਵਗੁਣ ਛੋੜ, ਗੁਣਾ ਕੋ ਤਾਵੋ, ਗੁਣ ਰੂਪੀ ਗਿਆਨ ਅੰਦਰ ਆ ਰਿਹਾ, ਅਵਗੁਣ ਬਾਹਰ ਜਾ ਰਹੇ ਨੇ। ਪਵਨ ਝਵਰੋ ਕਰੇ, ਸਗਲ ਬਨਰਾਏ ਫੁੱਲੰਤ ਜੋਤੀ, ਸਾਰੇ ਵਨ ਵਿੱਚ ਫੁੱਲਾਂ ਦੀ ਜੋਤ ਬਲ ਰਹੀ ਹੈ। ਵਨ ਕੀ ਹੈ, ਜੰਗਲ ਕੀ ਹੈ, ਮੈਂ ਇਸ ਨੂੰ ਵੀ ਥੋੜ੍ਹਾ ਜਿਹਾ ਤੁਹਾਡੇ ਨਾਲ ਸਾਂਝ ਕਰਨਾ ਚਾਹਾਂਗਾ। ਜੇ ਇੱਕ ਵਾਰੀ ਇਹ ਪੁਆਇੰਟ ਸਮਝ ਆ ਗਿਆ ਸਾਨੂੰ ਬਿਲਕੁਲ ਕਲੀਅਰ ਹੁੰਦਾ ਜਾਏਗਾ ਇਹ ਗਗਨ ਮਹਿਥਾਲ ਕੀ ਹੈ। ਇਹ ਸਿਰਫ ਬਾਹਰਲੀ ਆਰਤੀ ਦੀ ਗੱਲ ਨਹੀਂ ਚੱਲ ਰਹੀ, ਇਹ ਕਿਸੇ ਸੋ ਕਾਲਡ ਆਰਤੀ ਦੇ ਕੰਡੈਮਨੇਸ਼ਨ ਦੀ ਗੱਲ ਹੀ ਨਹੀਂ ਸਿਰਫ ਚੱਲ ਰਹੀ, ਅੱਗੇ ਵੀ ਕੋਈ ਗੱਲ ਚੱਲ ਰਹੀ ਹੈ ਕਿ ਇਹ ਮਨੁੱਖ ਆਪਣੀ ਆਰਤੀ ਬਾਰੇ ਸੋਚ। ਇਸ ਮਨ ਕੋ ਬਸੰਤ ਕੀ ਲਗਨ ਸੋਏ, ਇਹ ਮਨ ਜਲਿਆ ਦੂਜਾ ਦੋਏ। ਇਹ ਮਨ ਸੜਦਾ ਰਹਿੰਦਾ, ਸਾੜੇ 'ਚ ਰਹਿੰਦਾ, ਈਰਖਾ 'ਚ ਰਹਿੰਦਾ, ਤਾਂ ਹੀ ਛਿੱਥਾ ਪਿਆ ਰਹਿੰਦਾ, ਤਾਂ ਹੀ ਰੈਟ ਰੇਸ 'ਚ ਪਿਆ ਰਹਿੰਦਾ। ਇਸ ਨੂੰ ਸੰਤੋਖ ਨਹੀਂ ਆਉਂਦਾ, ਇਸ ਨੂੰ ਚੈਨ ਨਹੀਂ ਆਉਂਦਾ, ਇਸ ਨੂੰ ਟਿਕਾਣੇ ਕਿਵੇਂ ਲਾਇਆ ਜਾਏ? ਤੁਸੀਂ ਸਭ ਨੇ ਪਿੱਛੇ ਹੋਲੀਆਂ ਦੇ ਦਿਨਾਂ ਵਿੱਚ ਬਸੰਤ ਦੇ ਸ਼ਬਦ ਸੁਣੇ ਹੋਣੇ, ਹਰਿਮੰਦਰ ਸਾਹਿਬ ਦਾ ਕੀਰਤਨ ਸਭ ਕਾਰਜ 'ਚ ਅੱਜ ਕੱਲ੍ਹ ਲੱਗਾ ਹੋਇਆ। ਗੁਰੂ ਪਾਤਸ਼ਾਹ ਕਹਿੰਦੇ ਨੇ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨਕੇ ਕੰਤ ਦਿਸ਼ਾ ਫੁਰੀ, ਉਹਨਾਂ ਦਾ ਕੀ ਹੋ ਜਾਂਦਾ? ਸੇ ਐਨ ਇਸ ਫਿਰੈ ਜਲੰਤ, ਉਹ ਸੜਦੇ ਰਹਿੰਦੇ ਨੇ। ਜੰਗਲਾਂ ਵਿੱਚ ਪੇੜ ਆਪਸ ਵਿੱਚ ਟਕਰਾ ਟਕਰਾ ਕੇ ਨਾ, ਜਿਹੜੀ ਬਨਸਪਤੀ 'ਚ ਅੱਗ ਹੈ ਨਾ, ਬੈਸੰਤਰ ਹੈ, ਅੱਗਾਂ ਲੱਗ ਜਾਂਦੀਆਂ ਜੰਗਲਾਂ ਵਿੱਚ। ਇਸ ਤਰ੍ਹਾਂ ਮਨੁੱਖ ਦੇ ਹਿਰਦੇ ਰੂਪੀ ਜੰਗਲ ਬਨਰਾਏ ਬਣਿਆ ਹੋਇਆ, ਇਹਨੂੰ ਤਰਤੀਬ ਨਹੀਂ ਦਿੱਤੀ ਹੋਈ। ਜਿਸ ਜੰਗਲ ਦੀ ਤਰਤੀਬ ਨਾ ਦਿੱਤੀ ਹੋਏ, ਡਰ ਲੱਗਦਾ ਲੰਘ ਕੇ ਜਾਣ ਨੂੰ। ਪਰ ਸਿਆਣਾ ਇਨਸਾਨ ਨਾ ਜੰਗਲ ਨੂੰ ਤਰਤੀਬ ਦੇ ਦਿੰਦਾ, ਚਾਰੋਂ ਪਾਸੇ ਢੰਗ ਨਾਲ ਕਟਿੰਗ ਕਰਕੇ ਸਾਨੂੰ ਵਿਚਕਾਰੋਂ ਲੰਘਣ ਵਾਸਤੇ ਰਸਤਾ ਬਣਾ ਦਿੰਦਾ, ਹੁਣ ਜੰਗਲ ਸੁਹਾਵਣਾ ਹੋ ਗਿਆ। ਗੁਰੂ ਪਾਤਸ਼ਾਹ ਕਹਿੰਦੇ ਨੇ ਤੇਰਾ ਜੀਵਨ ਨਾ ਜੰਗਲ ਬਣਿਆ ਹੋਇਆ, ਇਹਦੇ ਵਾਸਤੇ ਕਹਿੰਦੇ ਨੇ ਸ਼ਬਦੇ ਸਦਾ ਬਸੰਤ ਹੈ, ਇੱਥੇ ਬਸੰਤ ਹੋ ਸਕਦੀ ਹੈ ਤੇਰੇ ਜੀਵਨ ਵਿੱਚ। ਨਾਨਕ ਤਿੰਨਾ ਬਸੰਤ ਹੈ ਜੇ ਸਤਿਗੁਰ ਸੇਵ ਸਮਾਏ, ਹਰ ਬੁੱਠਾ ਮਨ ਤਨ ਸਭ ਪਰਫੁੜੈ। ਪਰਫੁੜੈ ਮੈਂ ਦੇਖਦਾ ਰਹਿ ਗਿਆ, ਗੁਰੂ ਪਾਤਸ਼ਾਹ ਕਹਿੰਦੇ ਬਲੋਸਮਿੰਗ, ਖਿੜਾਓ, ਸਗਲ ਬਨਰਾਏ ਫੁੱਲੰਤ ਜੋਤੀ, ਜਿਸ ਤਰ੍ਹਾਂ ਬਾਹਰ ਫੁੱਲ ਖਿੜੇ ਹੋਏ ਨੇ, ਇਸ ਤਰ੍ਹਾਂ ਮੇਰਾ ਹਿਰਦਾ ਖਿੜ ਗਿਆ, ਮੇਰਾ ਮਨ ਖਿੜਿਆ, ਹਰਿਆ ਬਾਗ ਬਣ ਗਿਆ। ਹਰ ਕਾ ਨਾਮ ਧਿਆਇਕ ਹੈ ਹੋ ਹਰਿਆ ਭਾਈ, ਵਣ ਤ੍ਰਿਣ ਤ੍ਰਿ ਭਵਣ ਮੌਲਿਆ। ਅਸੀਂ ਪੜ੍ਹਦੇ ਹਾਂ ਨਾ ਮੌਲੀ ਧਰਤੀ ਮੌਲਿਆ ਆਕਾਸ਼, ਧਰਤੀ ਕੀ ਹੈ? ਮੇਰਾ ਚਿੱਤ, ਮੇਰਾ ਹਿਰਦਾ, ਮੌਲਿਆ ਆਕਾਸ਼, ਮੇਰਾ ਆਕਾਸ਼। ਇਹ ਧਰਤੀ ਔਰ ਇਸ ਆਕਾਸ਼ ਦੀ ਗੱਲ ਨਹੀਂ ਚੱਲ ਰਹੀ। ਆਤਮਕ ਜੀਵਨ ਦੇ ਗੁਰੂ ਪਾਤਸ਼ਾਹ ਦੁਨਿਆਵੀ ਮਿਸਾਲਾਂ ਦੇ ਕੇ ਜੋ ਬ੍ਰਹਿਮੰਡੇ ਸੋਈ ਪਿੰਡੇ ਨੂੰ ਢੁਕਾ ਢੁਕਾ ਕੇ ਸਮਝਾਈ ਜਾਂਦੇ ਨੇ, ਅਖੀਰ 'ਚ ਕਹਿੰਦੇ ਨੇ ਦੇਖ ਫੁੱਲ ਫੁੱਲ ਫੁੱਲੇ। ਇਹ ਸਾਰੇ ਜਿਤਨੇ ਸ਼ਬਦ ਨੇ ਮੈਂ ਅੱਜ ਸਵੇਰੇ ਲਿਖ ਰਿਹਾ ਸੀ, ਪਰ ਹੁਣ ਇਹਨਾਂ ਦਾ ਇਤਨਾ ਹੀ ਤੁਹਾਨੂੰ ਮੈਂ ਕੈਚ ਸਾਂਝ ਕਰਾ ਸਕਣਾ ਕਿ ਤੁਸੀਂ ਘਰ ਜਾ ਕੇ ਬਸੰਤ ਦੇ ਆਜ ਮਾਰੇ ਗ੍ਰਹਿ ਬਸੰਤ ਵਾਲੇ ਸਾਰੇ ਸ਼ਬਦਾਂ ਨੂੰ ਪੜ੍ਹ ਕੇ ਵੇਖਣਾ। ਜਦੋਂ ਇਹਨਾਂ ਸਾਰਿਆਂ ਸ਼ਬਦਾਂ ਨੂੰ ਤੁਸੀਂ ਪੜ੍ਹ ਕੇ ਵੇਖੋਗੇ ਤਾਂ ਤੁਹਾਨੂੰ ਮਤ ਸਮਝ ਆ ਜਾਏਗੀ। ਬਨਸਪਤ ਮੌਲੀ ਚੜਿਆ ਬਸੰਤ, ਜਿਸ ਤਰ੍ਹਾਂ ਬਾਹਰ ਦੀ ਬਨਸਪਤੀ ਹੈ ਨਾ, ਉਹ ਮੌਲ ਜਾਏ ਤਾਂ ਬਸੰਤ ਚੜ੍ਹ ਜਾਂਦਾ ਹੈ,
ਖਿੜਾ ਆ ਜਾਂਦਾ, ਸਪਰਿੰਗਸ ਆ ਜਾਂਦੀ ਹੈ। ਇਸ ਤਰ੍ਹਾਂ ਹੀ ਮਨ ਤਨ ਮੌਲਿਆ ਸਤਿਗੁਰ ਸੰਗ, ਸੱਚ ਦੇ ਗਿਆਨ ਦਾ ਸੰਗ ਕੀਤਾ ਨਾ ਤਾਂ ਮੇਰਾ ਮਨ ਤਨ ਮੌਲ ਗਿਆ, ਜੋ ਬਾਹਰ ਸੀ ਮੈਨੂੰ ਇੱਥੇ ਦਿਸਣ ਲੱਗ ਪਿਆ, ਮੇਰੇ ਹਿਰਦੇ ਤੇ ਵਾਪਰ ਗਿਆ ਜੋ ਬਾਹਰ ਦੇ ਮੌਸਮ ਵਿੱਚ ਵਾਪਰ ਰਿਹਾ ਸੀ। ਕਿਆ ਕੈਸੀ ਆਰਤੀ ਹੋਏ, ਗੁਰੂ ਨਾਨਕ ਪਾਤਸ਼ਾਹ ਕਮਾਲ ਕਰਦੇ ਨੇ, ਬਾਹਰ ਦੇ ਪ੍ਰਤੀਕ ਵਰਤ ਕੇ ਦੁਨੀਆ ਦੇ ਹਰ ਮਨੁੱਖ ਨੂੰ ਸਮਝਾ ਦਿੰਦੇ ਨੇ, ਤੂੰ ਬਾਹਰਲੀ ਕੋਈ ਆਰਤੀ ਨਾ ਕਰ, ਤੇਰੇ ਹਿਰਦੇ 'ਚ ਆਰਤੀ ਜਿਹੜੀ ਹੋ ਰਹੀ ਹੈ ਉਸ ਨੂੰ ਸਮਝ ਲੈ, ਸਤਿਗੁਰ ਦੀ ਮੱਤ ਅਨੁਸਾਰ ਤੈਨੂੰ ਖੇੜਾ ਸਦੀਵੀ ਸੁੱਖ ਹੋਇਆ ਜਾਏਗਾ। ਹੁਣ ਦੂਜਾ ਪਦਾ, ਜਦੋਂ ਤੈਨੂੰ ਇਹ ਵਿਕਾਰਾਂ 'ਤੇ ਕਾਬੂ ਵਾਲਾ ਜੀਵਨ ਸਮਝ ਆ ਜਾਏਗਾ ਨਾ, ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਤੇਰੀ ਨਾ ਮੱਤ ਨੂੰ ਇਹ ਸਮਝ ਆ ਜਾਏਗੀ ਕਿ ਜੋ ਰੱਬ ਜੀ ਮੇਰੇ ਹਿਰਦੇ 'ਚ ਵੱਸਦੇ ਨੇ ਨਾ, ਉਹ ਹੋਰਾਂ ਦੇ ਹਿਰਦੇ ਵਿੱਚ ਵੀ ਵੱਸਦੇ ਨੇ। ਇਹਦਾ ਮਤਲਬ ਵਿਕਾਰ ਸਾਨੂੰ ਡਿਸਕ੍ਰਿਮੀਨੇਸ਼ਨ ਸਿਖਾਉਂਦੇ ਨੇ। ਮੈਨੂੰ ਪਿੱਛੇ BBC ਲੰਡਨ ਦੀ ਇੰਟਰਵਿਊ ਵਿੱਚ ਉਹਨਾਂ ਨੇ ਪੁੱਛਿਆ, ਜੀ ਵਿਸਾਖੀ ਆਈ ਹੈ, ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ, ਮਨੁੱਖ ਅੱਜ ਧਰਮ ਵਿੱਚ ਕੀ ਚੇਂਜ ਕੀਤੀ ਜਾਏ? ਮੈਂ ਕਿਹਾ ਧਰਮ ਵਿੱਚ ਕੋਈ ਚੇਂਜ ਨਹੀਂ ਕਰਨੀ ਹੈ, ਸੱਚ ਪੁਰਾਣਾ ਨਾਥ ਹੀ ਹੈ, ਪਰ ਮਨੁੱਖ ਨੇ ਜਿਹੜੀ ਚੇਂਜ ਕਰ ਲਈ ਹੈ, ਮਨੁੱਖ ਆਪਣੇ ਬਾਰੇ ਸੋਚੇ, ਮਨੁੱਖ ਆਪਣੇ ਥੋਟ ਪ੍ਰੋਸੈਸ ਨੂੰ ਚੇਂਜ ਕਰੇ। ਗੁਰੂ ਨਾਨਕ ਪਾਤਸ਼ਾਹ ਤੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਨੁੱਖ ਨੂੰ ਸਮਝਾ ਰਹੇ ਨੇ ਕਿ ਤੂੰ ਤਾਂ ਜਾਤਾਂ ਪਾਤਾਂ 'ਚ ਪਿਆ ਰਹਿੰਦਾ, ਫਲਾਣਾ ਬਾਹਮਣ ਹੈ, ਉਹ ਸੇਠੀ ਹੈ, ਉਹ ਭੱਲਾ ਹੈ, ਉਹ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਬੇਦੀਆਂ, ਉਹ ਕਹਿੰਦੇ ਨੇ ਖੱਤਰੀਆਂ, ਉਹ ਕਹਿੰਦੇ ਨੇ ਰੋੜਿਆਂ, ਉਹ ਕਹਿੰਦੇ ਨੇ ਚੂੜੇ ਨੇ, ਉਹ ਕਹਿੰਦੇ ਨੇ ਮਜ਼੍ਹਬੀ ਨੇ, ਉਹ ਕਹਿੰਦੇ ਨੇ ਦਲਿਤ ਨੇ, ਉਹ ਕਹਿੰਦੇ ਨੇ ਰਾਮਗੜੀਏ ਨੇ, ਉਹ ਕਹਿੰਦੇ ਨੇ ਭਾਪੇ ਨੇ, ਉਹ ਕਹਿੰਦੇ ਨੇ ਜੱਟ ਨੇ, ਇਹ ਤੂੰ ਕਿਹੜੀਆਂ ਜਾਤਾਂ ਪਾਤਾਂ 'ਚ ਪਿਆ ਹੋਇਆ? ਤੈਨੂੰ ਸਭ ਮੈਂ ਜੋਤ ਜੋਤ ਹੈ ਸੋਏ ਨਜ਼ਰ ਨਹੀਂ ਆਉਂਦਾ? ਤਾਂ ਮਨੁੱਖ ਨੇ ਜਾਤਾਂ ਪਾਤਾਂ ਛੱਡਣੀ ਹੈ, ਇਹ ਊਚ ਨੀਚ ਅਮੀਰੀ ਗਰੀਬੀ ਛੱਡਣੀ ਹੈ, ਤੇਰ ਮੇਰ ਛੱਡਣੀ ਹੈ, ਮੇਰੇ ਮਜ਼ਹਬ ਵਾਲਾ ਤੇਰੇ ਮਜ਼ਹਬ ਵਾਲਾ ਛੱਡਣਾ ਹੈ, ਇਹ ਡਿਸਕ੍ਰਿਮੀਨੇਸ਼ਨ ਛੱਡਣੀ ਹੈ। ਅੱਜ ਅਮੈਰੀਕਾ, ਕੈਨੇਡਾ, ਲੰਡਨ ਦੇ ਵਿੱਚ ਇਹ ਕ੍ਰਾਈਮ ਹੈ ਕਿ ਜੇਕਰ ਤੁਹਾਨੂੰ ਕੋਈ ਡਿਸਕ੍ਰਿਮੀਨੇਟ ਕਰੇ। ਇਹ ਗੱਲ ਵੱਖਰੀ ਹੈ, ਲੋਕ ਕਰਦੇ ਨੇ, ਪਰ ਲਾਅ ਉੱਥੇ ਬਣਾ ਦਿੱਤਾ ਗਿਆ। ਗੁਰੂ ਪਾਤਸ਼ਾਹ ਮੱਤ ਦਿੰਦੇ ਨੇ ਸਾਰੀ ਦੁਨੀਆ ਨੂੰ, ਕਹਿੰਦੇ ਨੇ ਸੈਸਤਵ ਨੈਣ ਨਨ ਨੈਣ ਹੈ ਤੋਏ ਕੋ। ਰੱਬ ਜੀ ਤੁਹਾਡੀ ਕੈਸੀ ਆਰਤੀ ਹੋ ਰਹੀ ਹੈ, ਮੈਂ ਸੋਚਦਾ ਸੀ ਤੁਹਾਡੇ ਕੋਈ ਵੱਖਰੇ ਨੈਣ ਨੇ, ਨਹੀਂ ਤੁਹਾਡਾ ਕੋਈ ਅੱਖਾਂ ਵੱਖਰੀਆਂ ਨਹੀਂ ਨੇ, ਕੋਈ ਤੁਹਾਡੀ ਮੂਰਤ ਸ਼ਕਲ ਆਰਤੀ ਆਕ੍ਰਿਤੀ ਫੋਟੋ ਨਹੀਂ ਹੈ ਜਿਹਦੀਆਂ ਵੱਖਰੀਆਂ ਸਪੈਸ਼ਲ ਅੱਖਾਂ ਹੋਣ। ਜਿਤਨੀਆਂ ਵੀ ਧਰਤੀ 'ਤੇ ਲੋਕਾਂ ਦੀਆਂ ਅੱਖਾਂ ਨੇ ਨਾ, ਕਿਸੇ ਦੀਆਂ ਵੀ ਜਿਹੜੀਆਂ ਅੱਖਾਂ ਨੇ ਨਾ, ਸਹਿਸਤਵ ਸਭ ਦੀਆਂ, ਜਿਤਨੇ ਜੀਵ ਜੰਤ ਮਨੁੱਖਾਂ ਦੀਆਂ ਅੱਖਾਂ ਨੇ ਨਾ, ਸਾਰੀਆਂ ਰੱਬ ਜੀ ਤੁਹਾਡੀਆਂ ਅੱਖਾਂ ਨੇ। ਗੁਰਮਤ ਦਾ ਫੰਡਾਮੈਂਟਲ ਅਸੀਂ ਜੀਵਨ ਜਾਚ ਦਾ ਖਜ਼ਾਨਾ Volume 1 ਵਿੱਚ ਸਾਂਝ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰਮਤ ਨਿਰਗੁਣ ਆਪ ਸਰਗੁਣ ਵੀ ਉਹੀ ਮੰਨਦੀ ਹੈ। ਬਈ ਰੱਬ ਜੀ ਦਾ ਨਿਰਗੁਣ ਅਤੇ ਸਰਗੁਣ ਦੋ ਰੂਪ ਨੇ। ਨਿਰਗੁਣ ਰੂਪ ਹੈ ਜਿਹੜਾ ਨਜ਼ਰ ਨਹੀਂ ਆਉਂਦਾ, ਜਿਹੜਾ ਸਭ ਜਗ੍ਹਾ Omnipresent ਹੈ। ਸਰਗੁਣ ਰੂਪ ਕੀ ਹੈ? ਜਿਹੜਾ ਹਰ ਮਨੁੱਖ ਦੇ ਅੰਦਰ ਵੱਸਦਾ ਹੈ। ਰੱਬ ਜੀ ਦਾ ਜਿਹੜਾ ਲਾਅ ਹੈ ਨਜ਼ਰ ਨਹੀਂ ਆਉਂਦਾ, ਪਰ ਹਰ ਮਨੁੱਖ ਦੇ ਅੰਦਰ ਹਰ ਸਹਿਸਤਵ ਨੈਣ ਨਨ ਨੈਣ ਹੈ ਤੋਏ ਕੋ, ਸਹਿਸ ਮੂਰਤ ਨਨਾ ਏਕ ਤੋਈ, ਤੇਰੀ ਆਪਣੀ ਵੱਖਰੀ ਕੋਈ ਮੂਰਤ ਨਹੀਂ ਹੈ, ਪਰ ਸਾਰੀਆਂ ਮੂਰਤਾਂ ਤੇਰੀਆਂ ਮੂਰਤਾਂ ਨੇ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਚਲਤ ਮੋਹੀ, ਸਾਰੇ ਕਦਮ ਤੇਰੇ ਕਦਮ ਨੇ, ਸਾਰੇ ਹੱਥ ਤੇਰੇ ਹੱਥ ਨੇ, ਸਾਰੇ ਸਰੀਰ ਤੇਰੇ ਸਰੀਰ ਨੇ, ਸਭ ਕੁਛ ਰੱਬ ਜੀ ਤੁਸੀਂ ਹੋ, ਤੁਸੀਂ ਵੱਖਰੇ ਨਹੀਂ ਹੋ। ਇਹ ਤੁਹਾਡਾ ਇਹ ਸਾਰਾ ਚਲਤ, ਇਹ ਤੁਹਾਡਾ ਸਾਰੀ ਲੀਲਾ ਦੇਖ ਕੇ ਮੇਰਾ ਨਾ ਮਨ ਮੋਹਿਆ ਜਾਂਦਾ ਹੈ। ਮੋਇਆ ਕਿਉਂ ਜਾਂਦਾ? ਕਿਉਂਕਿ ਗਗਨ ਮੈਂ ਥਾਲ ਰਾਮਚੰਦ ਦੀਪਕ ਹੋ ਗਿਆ, ਕਿਉਂਕਿ ਮੈਨੂੰ ਤੁਹਾਡੀ ਆਰਤੀ ਭਾਵ ਖੰਡਣਾ ਵਾਲੀ ਸਮਝ ਆ ਰਹੀ ਹੈ। ਮਨੁੱਖ ਡਰਦਾ ਹੀ ਇਸੇ ਕਰਕੇ ਹੈ ਕਿ ਇਹ ਮੇਰੇ ਸਿਰ ਨਾ ਚੜ ਜਾਣ, ਇਹਨਾਂ ਨੂੰ ਦਬਾ ਕੇ ਰੱਖੋ, ਇਹ ਵੱਖਰੇ ਨੇ। ਇਸ ਤਰ੍ਹਾਂ ਡਿਸਕ੍ਰਿਮੀਨੇਸ਼ਨ ਜਦੋਂ ਮਨੁੱਖ ਕਰਦਾ ਨਾ, ਉਹਦੇ ਪਿੱਛੇ ਡਰ ਹੈ, ਪਰ ਜੇ ਡਰ ਨਿਕਲ ਗਿਆ, ਇਹ ਵਾਲਾ ਵਿਕਾਰ ਕਾਬੂ ਆ ਗਿਆ, ਹੁਣ ਸਾਰੇ ਬਰਾਬਰ ਲੱਗਦੇ ਨੇ, ਕੁਦਰਤ ਕੇ ਸਭ ਬੰਦੇ ਲੱਗਦੇ ਨੇ। ਕੋਈ ਤੇਰ ਮੇਰ ਵੱਖਰੇ, ਮਜ਼ਹਬ ਵਾਲਾ ਹਿੰਦੂ ਮੁਸਲਮਾਨ ਸਿੱਖ ਈਸਾਈ ਵੱਖਰਾ ਵੱਖਰਾ ਨਹੀਂ ਲੱਗਦਾ। ਤੁਸੀਂ ਭੈੜੇ ਹੋ, ਤੁਸੀਂ ਮੇਰੇ ਮਜ਼ਹਬ ਦੇ ਨਹੀਂ ਹੋ, ਧੜੇਬਾਜ਼ੀ ਨਹੀਂ ਰਹਿੰਦੀ, ਗਰੁੱਪਬਾਜ਼ੀ ਨਹੀਂ ਰਹਿੰਦੀ। ਅੱਗੇ ਕਹਿੰਦੇ ਨੇ ਹੁਣ ਜਦੋਂ ਸਤਿਗੁਰ ਦੀ ਮੱਤ ਲਈ ਤਾਂ ਪਤਾ ਕੀ ਆ, ਸਭ ਮੈਂ ਜੋਤ ਜੋਤ ਹੈ ਸੋਏ। ਰੱਬ ਜੀ ਤੁਹਾਡੀ ਕਿਆ ਗ੍ਰੇਟ ਆਰਤੀ ਹੋ ਰਹੀ ਹੈ, ਸਭ ਵੀ ਤੁਹਾਡੀ ਜੋਤ ਹੈ, ਤੁਹਾਡੇ ਕਾਰਨ ਸਭ ਦੇ ਵਿੱਚ ਜੋਤ ਹੈ, ਤਿਸ ਦੇ ਚਾਨਣ ਸਭ ਮੈਂ ਚਾਨਣ। ਹਰ ਕਿਸੇ ਵਿੱਚ ਰੱਬ ਜੀ ਦੇ ਕਾਰਨ ਚਾਨਣ ਹੈ, ਕੋਈ ਮਨੁੱਖ ਭੈੜਾ ਨਹੀਂ। ਜੈਨੇਟਿਕ ਥਿਊਰੀ ਕਹਿੰਦੀ ਹੈ ਵੀ ਅਸੀਂ ਸਾਰਿਆਂ ਦੇ ਅੱਜ ਵੱਖਰੇ ਵੱਖਰੇ ਜੀਨ ਦੇਖਣ ਨੂੰ ਮਿਲ ਰਹੇ ਨੇ, ਪਰ ਅਸੀਂ ਸਾਰੇ ਇੱਕੋ ਜੀਨ ਦੇ ਨਾਲ ਬਣੇ ਹਾਂ। ਸਾਨੂੰ ਸਭ ਨੂੰ। ਜੇ ਉਹ ਜੀਨ ਨੌਰਥ ਵਿੱਚ ਰਹਿੰਦਾ ਤਾਂ ਉਹਦਾ ਗੋਰਾ ਰੰਗ ਹੋ ਗਿਆ, ਜੇ ਉਹ ਜੀਨ ਸਾਊਥ ਪੋਲ 'ਤੇ ਡਿੱਗਾ ਤਾਂ ਉੱਥੇ ਕਾਲੇ ਰੰਗ ਦਾ ਹੋ ਗਿਆ, ਪਰ ਹੈ ਰੱਬ ਜੀ ਤੁਹਾਡਾ ਹੀ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੁਹਾਡਾ ਜੀਨ, ਏਕ ਨੂਰ 'ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਕਿਹਨੂੰ ਭੈੜਾ ਕਹੀਏ। ਜੇ ਸਮਝ ਆ ਗਿਆ ਨਾ, ਕਿਸੇ ਨੂੰ ਭੈੜਾ ਨਹੀਂ ਕਹਿ ਸਕਾਂ, ਸਗਲੇ ਜੀ ਤੁਮਾਰੇ ਲੱਗਣਗੇ, ਬੁਰਾ ਭਲਾ ਕਿਸ ਨੂੰ ਕਹੀਏ। ਜਦੋਂ ਇਹ ਜੀਵਨ ਜਾਤ ਸਮਝ ਆ ਜਾਂਦੀ ਹੈ ਨਾ, ਸਭ ਮੈਂ ਜੋਤ ਜੋਤ ਸੋਏ ਸਮਝ ਆ ਜਾਂਦਾ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ, ਸਾਖੀ ਦਾ ਮਤਲਬ ਲੋਕਾਂ ਨੇ ਸਮਝ ਲਿਆ, ਗੁਰੂ ਕਿਸ ਵੇਲੇ ਕਿੱਥੇ ਗਿਆ, ਉਹਨੇ ਕਦੋਂ ਵਿਆਹ ਕਰਾਇਆ, ਉਹਦੇ ਕਦੋਂ ਕਿੰਨੇ ਬੱਚੇ ਹੋਏ, ਫਿਰ ਉਹਨੂੰ ਕਿਸੇ ਜਗ੍ਹਾ ਕਿਸੇ ਨੇ ਕਿਵੇਂ ਕੀਤਾ, ਫਿਰ ਉਹਨੇ ਕਰਾਮਾਤ ਖਾਈ, ਇਹਨੂੰ ਲੋਕ ਸਾਖੀ ਸਟੋਰੀ ਸਮਝਦੇ ਨੇ। ਗੁਰਮਤ ਅਨੁਸਾਰ ਸਾਖੀ ਦਾ ਮਤਲਬ ਹੁੰਦਾ ਸਿੱਖਿਆ, ਕਹਾਣੀਆਂ 'ਚ ਨਹੀਂ ਪੈਂਦਾ ਜਿਹੜਾ ਸੱਚ ਦਾ ਗਿਆਨ ਲੈਣਾ ਚਾਹੁੰਦਾ ਹੈ। ਪਰ ਸਾਨੂੰ ਅੱਜ ਕੱਲ੍ਹ ਹਮੇਸ਼ਾ ਹੀ ਟੀਵੀ 'ਤੇ ਅਤੇ ਪ੍ਰੋਗਰਾਮਾਂ 'ਤੇ ਟਿੱਪਾ ਸਿਰਫ ਕਹਾਣੀਆਂ ਹੀ ਸੁਣਾਉਂਦੇ ਰਹਿੰਦੇ ਨੇ। ਕਿਉਂ? ਉਹਨਾਂ ਨੂੰ ਪਤਾ ਹੈ ਸੀਰੀਅਲ ਤੱਕਦੇ ਨੇ, ਇਹਨਾਂ ਨੂੰ ਕਹਾਣੀਆਂ ਹੀ ਪਸੰਦ ਹਨ, ਇਹਨਾਂ ਨੂੰ ਸੱਚ ਦਾ ਗਿਆਨ ਮਾਫਕ ਨਹੀਂ ਹੈ। ਇਸ ਕਰਕੇ ਉਹ ਸਾਨੂੰ ਸ਼ਬਦਾਂ ਦੇ ਨਾਲ ਲਾ ਲਾ ਕੇ ਕਹਾਣੀਆਂ ਸੁਣਾਉਂਦੇ ਰਹਿੰਦੇ ਨੇ। ਕਬੀਰ ਫਲਾਣੀ ਜਗ੍ਹਾ ਇਸ ਜਗ੍ਹਾ ਗਿਆ, ਵੋਟੀ ਨਾਲ ਲੜ ਪਿਆ, ਕਰਵਟ ਦੇ ਮੌਕੇ ਕਾਏ, ਨਾਮ ਦੇ ਦੇਣ ਵਾਲਿਆਂ ਜੋ ਹੋਇਆ ਉਹ ਆਟੇ ਫੁਲਕਾ ਲੈ ਕੇ ਕੁੱਤੇ ਦੇ ਪਿੱਛੇ ਦੌੜ ਪਿਆ, ਉਹ ਦਰਸ਼ਨ ਬਦਵਾਰੀ ਹੋਏ, ਉਹ ਫਿਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਸਾਨੂੰ ਸੁਣਾਉਂਦੇ ਰਹਿੰਦੇ ਨੇ। ਖੈਰ, ਮੈਂ ਆਪਣੇ ਸਬਜੈਕਟ ਨਾਲ ਰਵਾਂ। ਗੁਰਸਾਖੀ ਹਿਰਦੇ 'ਚ ਜਾਂ ਆਤਮਾ 'ਚ ਇੱਕੋ ਗੱਲ ਹੈ, ਸੁਰਤ ਮਤ ਵਿੱਚ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ ਨਾਲ ਨਾ ਉਹ ਜੋਤ ਪ੍ਰਗਟ ਹੋ ਜਾਂਦੀ ਹੈ, ਉਹ ਦੀਵਾ ਬਲੇ ਅੰਧੇਰਾ ਜਾਏ ਹੋ ਜਾਂਦਾ, ਉਹ ਗਿਆਨ ਜਦੋਂ ਜਗ ਪੈਂਦਾ ਤਾਂ ਕੀ ਹੁੰਦਾ, ਇਹ ਸਮਝ ਆ ਜਾਂਦੀ ਹੈ। ਹੁਣ ਗੁਰੂ ਪਾਤਸ਼ਾਹ ਆਰਤੀ ਦੀ ਡੈਫੀਨੇਸ਼ਨ ਖੋਲ੍ਹ ਕੇ ਰੱਖ ਦਿੰਦੇ, ਜੋ ਤਿਸ ਪਾਵੈ ਸੋ ਆਰਤੀ ਹੋਏ, ਇਹਦਾ ਮਤਲਬ ਰੱਬ ਦੀ ਰਜ਼ਾ ਨੂੰ ਆਰਤੀ ਕਹਿੰਦੇ ਨੇ। ਪਤਾ ਨਹੀਂ ਕਿਸ ਮਨੁੱਖ ਨੇ ਸਾਨੂੰ ਮਿਕਸ ਕਰਕੇ ਇੱਕ ਆਰਤੀ ਬਣਾ ਦਿੱਤੀ, ਜੀ ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ, ਦੋ ਸਿਰ ਮੰਗੂ ਚੂਨਾ ਪਾਓ, ਸਾਰਾ ਮਿਲਮ ਲੱਖ, ਜੀ ਇਹ ਆਰਤੀ ਹੈ ਰੱਬ ਜੀ ਕੋਲੋਂ ਮੰਗਣਾ। ਪਰ ਕਿਸੇ ਵੇਲੇ ਸਮਝਾਂਗੇ ਵੀ ਗੁਰੂ ਪਾਤਸ਼ਾਹ ਆਰਤੀ ਸਬਜੈਕਟ 'ਚ ਕੀ ਕਹਿੰਦੇ ਨੇ, ਉਹਨਾਂ ਵੱਖਰੇ ਵੱਖਰੇ ਸ਼ਬਦਾਂ ਵਿੱਚ ਕੀ ਕਹਿੰਦੇ ਨੇ। ਕਿਸੇ ਨੇ ਉਹਨਾਂ ਨੂੰ ਜੋੜ ਕੇ ਇੱਕ ਜਗ੍ਹਾ ਇਕੱਠਾ ਕਰ ਦਿੱਤਾ, ਉਹਦੇ ਕਾਰਨ ਹੀ ਅੱਜ ਮਨੁੱਖ ਆਰਤੀ ਕਰੀ ਜਾਂਦਾ, ਅਤੇ ਫਿਰ ਸ਼ੰਖਨ ਕੀ ਧੁਨ ਕੰਟਨ ਕੀ ਫੂਲਨ ਕੀ ਵਰਖਾ ਵਰਖਾਵੇ, ਫੁੱਲ ਵਰਛਾਈ ਜਾਂਦਾ ਅਤੇ ਆਰਤੀ ਕਰੀ ਜਾਂਦਾ। ਪਰ ਗੁਰੂ ਨਾਨਕ ਪਾਤਸ਼ਾਹ ਕੋਲੋਂ ਪੁੱਛੀ ਆਰਤੀ ਕੀ ਹੁੰਦੀ ਹੈ, ਕਹਿੰਦੇ ਨੇ ਆਰਤੀ ਪਤਾ ਕੀ ਹੁੰਦੀ ਹੈ, ਜੋਤਿਸ ਪਾਵੈ, ਇਹਦਾ ਮਤਲਬ ਰਜ਼ਾ ਵਿੱਚ ਟੁਰਨਾ, ਰੱਬ ਦੀ ਰਜ਼ਾ ਨੂੰ ਮੰਨ ਲੈਣਾ, ਰੱਬੀ ਸਿਸਟਮ ਨਿਯਮ ਨੂੰ ਮੰਨ ਲੈਣਾ, ਉਹੀ ਰੱਬੀ ਸਿਸਟਮ ਜੋ ਬ੍ਰਹਿਮੰਡੇ ਸੋਈ ਪਿੰਡੇ ਤੇਰੇ ਹਿਰਦੇ 'ਤੇ ਵੀ ਚੱਲ ਰਿਹਾ, ਉਸ ਸਿਸਟਮ ਨੂੰ ਮੰਨ ਕੇ ਤੂੰ ਜਦੋਂ ਤੁਰ ਪੈਂਦਾ ਨਾ, ਤਾਂ ਪਤਾ ਕੀ ਹੋ ਜਾਂਦਾ, ਤੇਰਾ ਕੀ ਆ ਮਿੱਠਾ ਲੱਗ ਗਿਆ, ਤੈਨੂੰ ਕੋਈ ਮਨੁੱਖ ਭੈੜਾ ਨਹੀਂ ਲੱਗਦਾ, ਜੋ ਕੁਛ ਵੀ ਹੁੰਦਾ ਚੰਗਾ ਚੰਗਾ ਲੱਗਦਾ। ਉਹ ਜਦੋਂ ਜੋਤਿਸ ਭਾਵ ਹੈ ਸੋ ਆਰਤੀ ਹੋਏ, ਆਰਤੀ ਦੀ ਡੈਫੀਨੇਸ਼ਨ ਗੁਰੂ ਪਾਤਸ਼ਾਹ ਦੇ ਅਨੁਸਾਰ ਨਿਕਲ ਆਈ, ਜਦੋਂ ਇਹ ਆਰਤੀ ਦੀ ਡੈਫੀਨੇਸ਼ਨ ਸਮਝ ਆ ਜਾਏ ਨਾ, ਭਾਵ ਖੰਡਨਾ ਹੋ ਜਾਂਦਾ, ਭਾਉ ਦੂਰ, ਇਹਨੂੰ ਨਿਰਭਾਉਗਾ ਸੋਇਲਾ ਕਹਿੰਦੇ ਨੇ। ਹਰ ਚਰਨ ਕੰਵਲ ਮਕਰੰਦ ਲੋਭਿਤ, ਮਨੋ ਅੰਦਿਨ ਮੋਏ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗ ਕੋ। ਅਸੀਂ ਪੜ੍ਹਦੇ ਹੁੰਦੇ ਸਾਂ ਆਰਤੀ, ਜਦੋਂ ਗਾਉਂਦੇ ਹੁੰਦੇ ਸਾਂ ਘਰਾਂ ਘਰਾਂ ਵਿੱਚ ਜਾਂ ਗੁਰਦੁਆਰਿਆਂ 'ਚ, ਤਾਂ ਅਸੀਂ ਪੜ੍ਹਦੇ ਹਾਂ ਹੋਏ ਜਾ ਤੇ ਤੇਰੇ ਨਾਂ ਵਾਸਾ। ਪਰ ਜਦੋਂ ਮੈਂ ਇਹਨੂੰ ਧਿਆਨ ਨਾਲ ਪੜ੍ਹਿਆ, ਕਹਿ ਰਹੇ ਨੇ ਮੈਨੂੰ ਨਾ ਬਖਸ਼ਿਸ਼ ਕਰ ਦਿਓ, ਹੋਏ ਜਾਂ ਮੈਂ ਹੋ ਜਾਵਾਂ, ਤੇ ਜਿਹਦੇ ਨਾਲ ਐਸੀ ਮੇਰੇ 'ਤੇ ਕਿਰਪਾ ਜਲ ਮੈਨੂੰ ਦੇ ਦਿਓ, ਜਿਹਦੇ ਨਾਲ ਤੇਰੇ ਨਾਂ ਦੇ ਨਾਲ ਮੈਂ ਇਕਮਿਕ ਹੋ ਜਾਂ, ਤੇਰੀ ਰਜ਼ਾ ਸਿਸਟਮ ਦੇ ਨਾਲ। ਰਜ਼ਾ ਸਿਸਟਮ ਨੂੰ ਨਾਮ ਕਹਿੰਦੇ ਨੇ, ਹੁਕਮ ਨੂੰ ਨਾਮ ਕਹਿੰਦੇ ਨੇ। ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਰੱਬ ਦਾ ਨਾਂ ਕੀ ਹੈ? ਰੱਬ ਦਾ ਹੁਕਮ। ਰੱਬ ਦਾ ਹੁਕਮ ਕੀ ਹੈ? ਰੱਬ ਦੀ ਰਜ਼ਾ, ਨਿਯਮ, ਸਿਸਟਮ, ਉਹ ਨਾਮ ਹੈ। ਕੋਈ ਲਫਜ਼ੀ ਰਟਨ ਦੇ ਨਾਮ ਦੀ ਗੁਰਮਤਿ 'ਚ ਗੱਲ ਨਹੀਂ ਚੱਲ ਰਹੀ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਹਰ ਚਰਨ ਕੰਵਲ ਮਕਰੰਦ, ਮੈਂ ਮਕਰੰਦ ਲੱਭਦਾ ਰਿਹਾ ਕੀ ਹੁੰਦਾ। ਮੈਂ ਕੈਲੀਫੋਰਨੀਆ ਗਿਆ, ਉੱਥੇ ਮੈਂ ਦੇਖਿਆ ਉਹ ਫੁੱਲਾਂ ਤੋਂ ਮੈਨੂੰ ਜਿਹੜੇ ਸਰਦਾਰ ਜੀ ਦਾ ਬਦਾਮ ਦਾ ਬਾਗ ਸੀ, ਉਹਨਾਂ ਨੇ ਮੈਨੂੰ ਦਿਖਾਇਆ, ਇਹ ਦੇਖੋ ਜੀ ਇਹ ਸ਼ਹਿਦ ਦੀਆਂ ਮੱਖੀਆਂ ਅਸੀਂ ਖਰੀਦ ਕੇ ਲਿਆਇਆ, ਇਹ ਮੱਖੀਆਂ ਇੱਕ ਫੁੱਲ ਤੋਂ ਦੂਜੇ ਫੁੱਲ 'ਤੇ ਬੈਠਣਗੀਆਂ, ਪੋਲਨ ਕਹਿ ਲਓ ਉਹਨੂੰ, ਜੋ ਮਰਜ਼ੀ ਕਹਿ ਲਓ, ਇੰਟਰੈਕਟ ਕਰਾਉਂਦੇ ਨੇ, ਉਹ ਉੱਥੋਂ ਪਰਾਗ ਲੈ ਕੇ ਉੱਥੇ ਜਾਂਦੇ ਨੇ। ਇਹ ਜਿਹੜਾ ਪਰਾਗ ਲੈ ਕੇ ਉੱਥੇ ਜਾਂਦੇ ਨਾ, ਫੁੱਲਾਂ ਦਾ ਜਿਹੜਾ ਅਸੈਂਸ ਲੈ ਕੇ ਉੱਥੇ ਜਾਂਦੇ ਨੇ ਨਾ, ਜਿਹਦੇ ਨਾਲ ਉਹ ਫਰੂਟ ਪੈਦਾ ਹੁੰਦਾ, ਬਦਾਮ ਜਾਂ ਕੋਈ ਵੀ ਦੁਨੀਆ ਭਰ ਦੀ ਜਿਹੜੀ ਵੀ ਕਾਇਨਾਤ ਵਿੱਚ ਮਲਟੀਪਲੀਕੇਸ਼ਨ ਹੁੰਦੀ ਹੈ, ਉਹਨਾਂ ਦਾ ਨਰ ਮਾਦਾ ਮੇਲ ਮਿਲਾਉਂਦੇ ਨੇ ਰੱਬੀ ਸਿਸਟਮ ਵਿੱਚ, ਗੁਰੂ ਪਾਤਸ਼ਾਹ ਉਸਨੂੰ ਮਕਰੰਦ ਕਹਿੰਦੇ ਨੇ, ਫੁੱਲਾਂ ਦੇ ਅਸੈਂਸ ਨੂੰ। ਹੁਣ ਉਹ ਕਹਿੰਦੇ ਨੇ ਮੈਨੂੰ ਅਸੈਂਸ ਕਿਹੜੇ ਵਾਲਾ ਚਾਹੀਦਾ, ਤੇਰੇ ਚਰਨਾਂ 'ਤੇ ਜਿਹੜੇ ਫੁੱਲ ਚੜ ਗਏ ਨੇ, ਹਰ ਚਰਨ ਕਮਲ, ਤੇਰੇ ਚਰਨਾਂ 'ਤੇ ਜਿਹੜਾ ਕਮਲ ਹੈ ਨਾ, ਉਹ ਚਰਨਾਂ 'ਤੇ ਕਮਲ ਅਸੀਂ ਇਹ ਸਮਝਦੇ ਹਾਂ ਸ਼ਾਇਦ ਕਿਸੇ ਜਗ੍ਹਾ ਜਾ ਕੇ ਚੜ੍ਹਨੇ, ਅਸੀਂ ਇੱਥੇ ਫੁੱਲ ਲਾ ਕੇ ਚਾੜ ਦਿੰਦੇ ਹਾਂ, ਪਰ ਰੱਬ ਦੇ ਚਰਨ 'ਤੇ ਇੱਥੇ ਨਹੀਂ ਨੇ, ਰੱਬ ਜੀ ਦੇ ਚਰਨ ਸਭ ਜਗ੍ਹਾ ਨੇ, ਜਿੱਥੇ ਫੁੱਲ ਲੱਗਾ ਸੀ ਉੱਥੇ ਵੀ ਚਰਨ ਨੇ। ਗੁਰੂ ਪਾਤਸ਼ਾਹ ਕਹਿੰਦੇ ਤੇਰੇ ਫੁੱਲਾਂ ਦੇ ਵਿੱਚ ਜਿਹੜਾ ਅਰਕ ਹੈ ਨਾ, ਐਸੈਂਸ ਹੈ ਨਾ, ਉਸ ਮਕਰੰਦ ਨੂੰ ਮੈਂ ਮੰਗਣਾ ਕਿ ਤੇਰੇ ਹਰ ਦੇ ਚਰਨ ਕੀ ਨੇ, ਗੁਰੂ ਦਾ ਗਿਆਨ, ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ, ਮਾਈ ਗੁਰ ਚਰਣੀ ਚਿੱਤ ਲਾਈਐ। ਗੁਰ ਚਰਨ ਕੀ ਹੈ, ਰੱਬ ਜੀ ਗੁਰ ਨੇ, ਗੁਰੂ ਹੀ ਰੱਬ ਹੈ, ਗੁਰ ਪਰਮੇਸ਼ਰ ਏਕੋ ਜਾਨ। ਗੁਰਮਤ ਦਾ ਬੇਸਿਕ ਫੰਡਾਮੈਂਟਲ ਹੈ ਕਿ ਰੱਬ ਅਤੇ ਗੁਰ ਦੋਨੋਂ ਇੱਕੋ ਚੀਜ਼ ਨੇ। ਤੁਹਾਡੇ ਹਰੀ ਦੇ ਚਰਨ ਦੇ ਵਿੱਚ ਜਿਹੜੇ ਫੁੱਲ ਨੇ, ਫੁੱਲ ਕੀ ਆ, ਖੁਸ਼ਬੂ, ਜਿਹੜੇ ਮੈਨੂੰ ਚੰਗਾ ਗੁਣ ਦਿੰਦੇ ਨੇ, ਜਿਹੜਾ ਉਹ ਫਰੈਗਰੈਂਸ ਦਿੰਦੇ ਨੇ ਮੈਨੂੰ, ਉਹ ਸੱਤ ਚਾਹੀਦਾ, ਇਹਨੂੰ ਦੇਖ ਕੇ ਮੇਰਾ ਮਨ ਲਲਚਾਉਂਦਾ ਕਿ ਮੈਨੂੰ ਦੇ ਦਿਓ, ਆਈ ਰਿਕੁਐਸਟ ਫੋਰ ਦੈਟ। ਲੋਕ ਉਹਨੂੰ ਛੱਡ ਕੇ ਮੰਗਦੇ ਰਹਿੰਦੇ ਨੇ, ਪੁੱਤਰ ਦੇ ਦਿਓ, ਬਿਜ਼ਨਸ ਦੇ ਦਿਓ, ਕਚਹਿਰੀ ਦਾ ਕੇਸ ਜਿਤਾ ਦਿਓ, ਮਕਾਨ ਦਾ ਸੀਮਟ ਲੈ ਦਿਓ, ਇਹ ਕਰਾ ਦਿਓ, ਉਹ ਕਰਾ ਦਿਓ, ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਮੈਨੂੰ ਹਰ ਚਰਨ ਕਮਲ ਮਕਰੰਦ ਲੋਭਿਤ, ਮੈਨੂੰ ਆਂਦੀ ਮੈਂ ਆਈ ਪਿਆਸਾ, ਮੈਨੂੰ ਪਿਆਸ ਪਤਾ ਕੀ ਹੈ, ਮੈਨੂੰ ਆਪਣਾ ਗਿਆਨ ਦਾ ਖੁਸ਼ਬੂ ਦੇ ਦਿਓ, ਤਾਂ ਕਿ ਤੁਹਾਡੇ ਕਿਰਪਾ ਜਲ ਦੇ ਨਾਲ ਮੇਰਾ, ਮੈਂ ਸਾਰੰਗ, ਸਾਰੰਗ ਕਹਿੰਦੇ ਨੇ ਪਪੀਹੇ ਨੂੰ, ਪਪੀਹਾ ਸਵਾਤੀ ਬੂੰਦ ਮੰਗਦਾ ਜਿਹਦੇ ਨਾਲ ਚੈਨ ਆ ਜਾਂਦਾ, ਤਾਂ ਕਿ ਮੈਂ ਹੋਏ ਜਾਂ ਅਤੇ ਤੇਰੇ ਨਾਮ, ਤੇਰੇ ਨਾਲ ਮੈਂ ਇੱਕ ਮਿਕ ਹੋ ਜਾਂ। ਅੱਜ ਸਾਡਾ ਇਹ ਟੌਪਿਕ ਇੱਥੇ ਤੱਕ ਪਹੁੰਚਿਆ, ਪਰ ਪਤਾ ਲੱਗਾ ਈਰਖਾ, ਸਾੜਾ, ਨਿੰਦਾ, ਚੁਗਲੀ, ਇਹ ਸਾਰੇ ਜਿਹੜੇ ਵਿਕਾਰ ਸਾਨੂੰ ਤੰਗ ਕਰਦੇ ਨੇ, ਇਹ ਤਾਂ ਕਰਦੇ ਨੇ ਕਿਉਂਕਿ ਸਾਡੇ ਗਗਨ ਮਹਿਥਾਲ ਰਾਵਚੰਦ ਦੀਪਕ ਨਹੀਂ ਹੋਇਆ, ਸਾਨੂੰ ਉਹਦੀ ਆਰਤੀ ਰਜ਼ਾ ਸਮਝ ਨਹੀਂ ਆਈ, ਸਾਨੂੰ ਛੇ ਘਰ, ਛੇ ਗੁਰ ਵਿੱਚ ਛੇ ਘਰ ਵਾਲੇ ਵਿਕਾਰ ਤੰਗ ਕਰ ਰਹੇ ਸਨ। ਗੁਰੂ ਪਾਤਸ਼ਾਹ ਉਸੇ ਲੜੀ ਵਿੱਚ ਸਮਝਾ ਰਹੇ ਨੇ ਕਿ ਤੂੰ ਉਹਦੇ ਨਾਲ ਜੁੜ ਜਾਏਗਾ ਤਾਂ ਜੋਤ ਇਸ ਭਾਵੇਂ ਆਰਤੀ ਤੈਨੂੰ ਸਮਝ ਆ ਜਾਏਗੀ। ਹੁਣ ਸਭ ਮੈਂ ਜੋਤ ਜੋਤ ਸਮਝ ਆ ਗਈ ਹੈ, ਤਾਂ ਅੱਗੇ ਪਤਾ ਲੱਗੇਗਾ ਕਿ ਸ੍ਰਿਸ਼ਟੀ ਤਾਂ ਸਭ ਕੁਛ ਅੱਛਾ ਹੈ, ਸਾਰੇ ਲੋਕ ਚੰਗੇ ਨੇ, ਕਰਤੇ ਕੀ ਵਿਚਾਈ, ਸ੍ਰਿਸ਼ਟੀ ਹੈ, ਕਰਤਾ ਇਹਦੇ ਵਿੱਚ ਵਸਦਾ ਹੈ, ਰੱਬ ਜੀ ਸ੍ਰਿਸ਼ਟੀ 'ਚ ਰਹਿੰਦੇ ਨੇ, ਰੱਬ ਜੀ ਦੀ ਸ੍ਰਿਸ਼ਟੀ ਚੰਗੀ ਹੈ, ਇਹ ਜੱਗ ਸੱਚੇ ਕੀ ਹੈ, ਕੋਠੜੀ, ਸੱਚੇ ਕਾ ਵਿਸ਼ਵਾਸ, ਰੱਬ ਜੀ ਦਾ ਵਾਸਾ ਹੈ। ਇਹ ਸ੍ਰਿਸ਼ਟੀ ਗੰਦੀ ਨਹੀਂ, ਇਹ ਸ੍ਰਿਸ਼ਟੀ ਦੇ ਲੋਕ ਝੂਠੇ ਨਹੀਂ, ਇਸ ਧਰਤੀ ਦੇ ਲੋਕ ਭੈੜੇ ਨਹੀਂ, ਸਾਰੇ ਚੰਗੇ ਨੇ, ਪਰ ਹੋਇਆ ਕੀ ਹੈ, ਮੈਨੂੰ ਕਿਧਰੇ ਗੜਬੜ ਹੈ, ਮੈਂ ਵਿਕਾਰਾਂ ਦੇ ਵਸ ਪੈ ਗਿਆ, ਅਤੇ ਮੇਰੇ ਸਰੀਰ ਵਿੱਚ ਚੌਥਾ ਸ਼ਬਦ ਕਾਮ ਕ੍ਰੋਧ, ਮੇਰਾ ਸਰੀਰ ਰੂਪੀ ਨਗਰ ਬਹੁ ਭਰਿਆ, ਗੜਬੜ ਹੈ ਕਿਧਰੇ, ਕਿਸ ਤਰ੍ਹਾਂ ਬਚਾਂ, ਕੱਲ੍ਹ ਇਸ ਨੂੰ ਸਮਝਾਂਗੇ।